गुरु गरीबन्यो एक ओंकार सत नाम करता पुरुष निर्भो निर्वैर अकाल मूरत अजूनी सैभं गुर प्रसाद आदि सच जुगादि सच सच नानक होसी आद सच जुगाद सच है सच नानक होसी वाहिगुरु जी का खालसा वाहिगुरु जी की फतह। परम सत्कार योग गुरु जी की साजी रिवाजी गुरु रूप सत्संग जियो धन 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 सतगुरु गुरु रामदास महाराज तिन्हां दे पावन पवित्र सचखंडी दरबार विखे धन 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 सतगुरु श्री गुरु ग्रंथ साहिब महाराज जी की छत्र छाया हेठ धन 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 सतगुरु श्री गुरु तेग बहादुर महाराज जी के महान शहीदी गुरपुरब मनाउंदियां होईयां संगतां गुर चरणा विच सज के सरवण भगती कर रहे वड्डियां भागां वालियों गुरु जी दे बख्शे हुए उद्दम दे नाल गुरु जी दी बख्शी हुई प्रेरणा दे नाल गुर चरणा विच जुड़ के कुछ समा सवास सफले कर रहे साडे देश विच जां विदेशां विच कोई घटना जदों वापरदी है तां सियाणे उहनूं तुलना दिंदे ने कि 100 साल विच इन्नी गर्मी नहीं पई 50 साल विच इन्ना मींह नहीं पिया 70 साल बीत गए ਇੰਨੀ ਬਰਫ ਨਹੀਂ ਪਈ ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਕਿਸ ਚੀਜ਼ ਨਾਲ ਤੋਲਦੇ ਨੇ ਸਾਲ ਨਹੀਂ ਸਦੀਆਂ ਨਹੀਂ 1000 ਸਾਲ ਨਹੀਂ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਹੈ ਕੀਨੋ ਵੱਡੋ ਕਲੂ ਮੈਂ ਸਾ ਸਾਰਾ ਕਲਯੁਗ ਯੁਗ ਦਾ ਪ੍ਰਮਾਣ ਦੇ ਰਹੇ ਨੇ ਕਿ ਕਲਯੁਗ ਵਿੱਚ ਇਸ ਤੋਂ ਵੱਡਾ ਹਾਦਸਾ ਕੋਈ ਨਹੀਂ ਵੱਡੋ ਕਲੂ ਮੈਂ ਯੁਗ ਦੇ ਨਾਲ ਤਰਜੀਹ ਦਿੱਤੀ ਫਿਰ ਇੱਕ ਹੋਰ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕਰਦੇ ਨੇ ਕਿ ਜੋ ਕਿਰਿਆ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਕੀਤੀ ਹੈ ਇਸ ਧਰਤੀ ਤੇ ਆ ਕੇ ਕਿਸੇ ਹੋਰ ਤੋਂ ਨਹੀਂ ਹੋਈ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਣ ਇਹ ਦੋ ਪ੍ਰਮਾਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਨੇ ਕਲਯੁਗ ਦਾ ਸਭ ਤੋਂ ਮਹਾਨ ਸੱਖ ਤੇ ਇਹੋ ਜਿਹੀ ਸ਼ਹੀਦੀ ਕਿਰਿਆ ਇਸ ਧਰਤੀ ਤੇ ਅੱਜ ਤੱਕ ਕਿਸੇ ਹੋਰ ਤੋਂ ਨਹੀਂ ਹੋ ਸਕੀ। ਸ਼ਹੀਦ ਅਰਬੀ ਭਾਸ਼ਾ ਦਾ ਸ਼ਬਦ ਹੈ। ਸਾਡਾ ਦੇਸ਼ ਪੁਰਾਤਨ ਗ੍ਰੰਥਾਂ ਦੇ ਨਾਲ ਭਰਪੂਰ ਹੈ। ਬੜੇ ਮਹਾਨ ਗ੍ਰੰਥ ਨੇ ਸਾਡੇ ਕੋਲ, ਪਰ ਵੇਦ ਵਿੱਚ ਸ਼ਹੀਦ ਸ਼ਬਦ ਨਹੀਂ ਹੈ। 18 ਪੁਰਾਣਾਂ ਵਿੱਚ ਵੀ ਸ਼ਹੀਦ ਸ਼ਬਦ ਨਹੀਂ ਹੈ। 27 ਸਿਮਰਤੀਆਂ ਵਿੱਚ ਵੀ ਸ਼ਹੀਦ ਸ਼ਬਦ ਨਹੀਂ ਆਇਆ। ਤ੍ਰੇਤੇ ਯੁੱਗ ਦਾ ਮਹਾਨ ਗ੍ਰੰਥ ਰਾਮਾਇਣ ਵਿੱਚ ਵੀ ਸ਼ਹੀਦ ਸ਼ਬਦ ਨਹੀਂ। ਦੁਆਪਰ ਯੁੱਗ ਦਾ ਗਿਆਨ ਦਾ ਸਾਗਰ ਮੰਨਿਆ ਹੋਇਆ ਗ੍ਰੰਥ ਸ੍ਰੀਮਦ ਭਗਵਤ ਗੀਤਾ, ਉਹਦੇ ਵਿੱਚ ਵੀ ਸ਼ਹੀਦ ਸ਼ਬਦ ਨਹੀਂ। ਮਹਾਤਮਾ ਬੁੱਧ ਜੀ ਦਾ ਧੰਮ ਪਾਦ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ 3 ਗੁਣਾ ਵੱਡਾ ਆਕਾਰ ਹੈ, ਉਹਦੇ ਵਿੱਚ ਵੀ ਸ਼ਹੀਦ ਸ਼ਬਦ ਨਹੀਂ। ਸ਼ਹੀਦ ਸ਼ਬਦ ਜੇ ਧਾਰਮਿਕ ਦੁਨੀਆਂ ਵਿੱਚ ਕਿਸੇ ਗ੍ਰੰਥ ਵਿੱਚ ਪਹਿਲੀ ਵਾਰ ਆਇਆ ਤਾਂ ਕੁਰਾਨ ਮਜੀਦ ਵਿੱਚ ਆਇਆ। ਕੁਰਾਨ ਮਜੀਦ ਵਿੱਚ ਤਕਰੀਬਨ 32 ਵਾਰ ਸ਼ਹੀਦ ਸ਼ਬਦ ਲਿਖਿਆ ਗਿਆ। ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਖਤਾਂ ਤੇ ਬਿਰਾਜਮਾਨ ਜਾਗਤ ਜੋਤ ਸਾਡੇ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ 2 ਵਾਰ ਸ਼ਹੀਦ ਸ਼ਬਦ ਵਰਤੇ। 2 ਵਾਰ ਸ਼ਹੀਦ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ। ਮੁਸਲਮਾਨ ਸ਼ਰ੍ਹਾ ਦੇ ਵਿੱਚ 5 ਸ਼ਹੀਦ ਮੰਨੇ ਗਏ ਨੇ। ਇੱਕ ਸ਼ਹੀਦ ਸ਼ਬਦ ਹੈ ਕਿਸੇ ਪਰਉਪਕਾਰ ਖਾਤਰ ਕੁਰਬਾਨੀ ਦੇਵੇ ਸ਼ਹੀਦ। ਦੂਜਾ ਸ਼ਬਦ ਉਹਨਾਂ ਨੇ ਵਰਤਿਆ ਸ਼ਹੀਦੇ ਕਰਬਲਾ। ਕਰਬਲਾ ਦੇ ਮੈਦਾਨ ਵਿੱਚ ਮੁਹੰਮਦ ਸਾਹਿਬ ਜੀ ਦੇ ਛੋਟੇ ਛੋਟੇ ਬੱਚੇ, ਉਹਨਾਂ ਨੂੰ ਸ਼ਹੀਦੇ ਕਰਬਲਾ ਕਿਹਾ। ਤੀਸਰਾ ਸ਼ਹੀਦ ਸਾਡੀ ਸ਼ਰ੍ਹਾ ਮੰਨਦੀ ਹੈ ਸ਼ਹੀਦੇ ਆਜਮ। ਇਹਦਾ ਭਾਵ ਸਾਡੇ ਇਸਲਾਮਿਕ ਵੀਰ ਲੰਦੇ ਨੇ ਜਿਨ੍ਹਾਂ ਨੂੰ ਇਸਲਾਮ ਧਰਮ ਕਰਬਲਾ ਦੇ ਸ਼ਹੀਦਾਂ ਦੀ ਬਰਾਬਰੀ ਦੇ ਦੇਵੇ, ਉਹਨਾਂ ਨੂੰ ਮੁਸਲਮਾਨ ਵੀਰ ਸ਼ਹੀਦੇ ਆਜ਼ਮ ਕਹਿੰਦੇ। ਇੱਕ ਚੌਥਾ ਸ਼ਹੀਦ ਮੰਨੇ ਇਸਲਾਮ ਧਰਮ ਵਿੱਚ ਸ਼ਹੀਦੇ ਵਤਨ, ਜੋ ਆਪਣੇ ਦੇਸ਼ ਖਾਤਰ ਕੁਰਬਾਨੀ ਦੇਵੇ। 5ਵਾਂ ਸ਼ਹੀਦ ਮੰਨੇ ਕੁਰਾਨ ਮਜੀਦ ਵਿੱਚ ਸ਼ਹੀਦੇ ਮੁਹੱਬਤ, ਜੋ ਪ੍ਰੇਮ ਖਾਤਰ ਕੁਰਬਾਨੀ ਦੇ ਦੇਵੇ, ਉਹਨੂੰ ਵੀ ਇਸਲਾਮ ਸ਼ਹੀਦ ਮੰਨਦੀ। ਸਿੱਖ ਜਗਤ ਵਿੱਚ 2 ਸ਼ਹੀਦ ਮੰਨੇ, 2, ਇੱਕ ਸ਼ਾਂਤ ਰਸ, ਇੱਕ ਵੀਰ ਰਸ। 2 ਤਰ੍ਹਾਂ ਦੇ ਸ਼ਹੀਦ ਸਿੱਖ ਜਗਤ ਵਿੱਚ ਮੰਨੇ ਗਏ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਾਂਤ ਰਸ ਵਿੱਚ ਸ਼ਹੀਦੀ ਪ੍ਰਾਪਤ ਕੀਤੀ। ਅੱਜ 9ਵੇਂ ਪਾਤਸ਼ਾਹ ਦਾ ਗੁਰਪੁਰਬ ਮਨਾ ਰਹੇ ਹਾਂ, ਸ਼ਾਂਤ ਰਸ ਦੇ ਸ਼ਹੀਦ ਹਨ 9ਵੇਂ ਪਾਤਸ਼ਾਹ। ਪਰ ਸਾਡੇ ਇਤਿਹਾਸ ਵਿੱਚ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਵੀਰ ਰਸ ਦੇ ਸ਼ਹੀਦ ਹਨ। ਉਹ ਜੰਗੇ ਮੈਦਾਨ ਵਿੱਚ ਵੀਰ ਰਸ ਕਰਾ ਕੇ ਸ਼ਹੀਦ ਹੋਏ ਨੇ, ਉਹਨਾਂ ਨੂੰ ਵੀਰ ਰਸੀ ਸ਼ਹੀਦ ਕਿਹਾ। ਬਾਬਾ ਦੀਪ ਸਿੰਘ ਜੀ ਮਹਾਰਾਜ ਵੀਰ ਰਸੀ ਸ਼ਹੀਦ ਹਨ। ਭਾਈ ਤਾਰੂ ਸਿੰਘ ਜੀ ਸ਼ਾਂਤ ਰਸੀ ਸ਼ਹੀਦ ਹਨ। ਸ਼ਹੀਦੀ ਦਿੱਤੀ ਹੈ ਗਿਆਨੀ ਮਨੀ ਸਿੰਘ ਜੀ ਨੇ, ਸ਼ਾਂਤ ਰਹਿ ਕੇ ਸਾਰੇ ਜ਼ੁਲਮਾਂ ਨੂੰ ਸਹਿ ਕੇ, ਕੋਈ ਮੁਕਾਬਲਾ ਨਹੀਂ ਕੀਤਾ, ਬਦਲਾ ਨਹੀਂ, ਸ਼ਾਂਤੀ ਦੇ ਵਿੱਚ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸ਼ਾਂਤ ਰਸੀ ਸ਼ਹੀਦ। ਸ਼ਹੀਦ ਸ਼ਬਦ ਦੇ ਅਰਥ ਦੇ ਪੜ੍ਹਨੇ ਹੋਣ ਪ੍ਰੇਮੀਓ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ 12 ਵਿੱਚ ਕੀਤੇ ਨੇ। ਸ਼ਹੀਦ, ਸ਼ਹੀਦ ਦਾ ਅਰਥ ਹੈ ਗਵਾਹ, ਤੇ ਸ਼ਹਾਦਤ ਦਾ ਅਰਥ ਹੈ ਗਵਾਹੀ। ਗਵਾਹ ਤੇ ਗਵਾਹ ਤਾਂ ਚੱਲਦੇ ਹੀ ਰਹਿੰਦੇ, ਆਪਾਂ ਤਾਂ ਇਸ ਕੰਮ ਚ ਖਾਸੇ ਪਏ ਵੇ ਸੁਖਣ ਨਾਲ, ਕਚਹਿਰੀਆਂ ਸਿੱਖਾਂ ਨਾਲੇ ਭਰੀਆਂ ਹੋਈਆਂ, ਬੜਾ ਕੰਮ ਗਵਾਹਾਂ ਦਾ ਤੇ ਗਵਾਹੀ ਦਾ ਸਿੱਖਾਂ ਵਿੱਚ ਪ੍ਰਚਲਿਤ ਹੋਇਆ। ਸ਼ਹੀਦ ਕਹੀਏ ਗਵਾਹ, ਸ਼ਹਾਦਤ ਕਹੀਏ ਗਵਾਹੀ, ਇਹ ਜਿਹੜੇ ਦੋ ਸ਼ਬਦ ਨੇ ਪ੍ਰੇਮੀਓ ਹੋਣਗੇ ਤੇ ਦੋਵੇਂ ਹੋਣਗੇ, ਨਹੀਂ ਦੋਵੇਂ ਨਹੀਂ ਹੋਣਗੇ, ਇਹਨਾਂ ਚੋਂ ਇੱਕ ਨਹੀਂ ਹੋ ਸਕਦਾ, ਹੋਣਗੇ ਤੇ ਦੋਵੇਂ ਹੀ ਹੋਣਗੇ, ਕਿਉਂਕਿ ਗਵਾਹ ਹੋਵੇਗਾ ਤੇ ਗਵਾਹੀ ਦਿੱਤੀ ਜਾਊਗੀ, ਗਵਾਹੀ ਦੇਵੇਗਾ ਤੇ ਗਵਾਹ ਬਣੇਗਾ, ਜਿਹਨੇ ਗਵਾਹੀ ਓ ਨਹੀਂ ਦਿੱਤੀ ਉਹਨੂੰ ਗਵਾਹ ਕਿਵੇਂ ਕਹੋਗੇ ਤੁਸੀਂ, ਤੇ ਗਵਾਹ ਤੋਂ ਬਿਨਾਂ ਗਵਾਹੀ ਨਹੀਂ ਦਿੱਤੀ ਜਾਂਦੀ, ਪਰ ਜਿਹੜੀਆਂ ਸੰਸਾਰ ਦੀਆਂ ਗਵਾਹੀਆਂ ਨੇ ਤੇ ਗਵਾਹ ਨੇ, ਇਹਦੇ ਬਾਬਤ ਧਾਰਮਿਕ ਦੁਨੀਆ ਮੰਨਦੀ ਹੈ 100% ਝੂਠ ਹੈ, ਕੋਈ ਸੱਚੀ ਗਵਾਹੀ ਨਹੀਂ। ਤੁਸੀਂ ਖਿਆਲ ਕਰੋਗੇ ਕਿ ਸੱਚ ਬੋਲਦੇ ਨੇ ਜਾ ਕੇ ਕਚਹਿਰੀ ਦੇ ਵਿੱਚ, ਪਰ ਨਹੀਂ ਨਹੀਂ, ਉਹਦੇ ਪਿੱਛੇ ਚਲੋ ਥੋੜਾ ਜਿਹਾ, ਗਵਾਹ ਦੇ ਵਿਚਾਰੇ ਦੇ ਕੋਈ ਹੱਥ ਨਹੀਂ ਕੀ ਬੋਲਣੇ, ਜੋ ਵਕੀਲ ਨੇ ਕਿਹਾ ਉਹ ਬੋਲੂਗਾ, ਜੋ ਦੂਜੇ ਦੇ ਕਹੇ ਤੇ ਬੋਲਦਾ ਨੂੰ ਸੱਚ ਕਿਵੇਂ ਕਹਿ ਲਾਂਗੇ, ਆਪਣੀ ਮਰਜ਼ੀ ਨਾਲ ਗਵਾਹ ਨਹੀਂ ਬੋਲ ਸਕਦਾ, ਟ੍ਰੇਨ ਕਰਕੇ ਭੇਜਿਆ ਜਾਂਦਾ ਹੈ ਵਕੀਲ ਵੱਲੋਂ। ਫਰਜ਼ ਕਰ ਲਓ ਕੋਈ ਸੱਚ ਵੀ ਬੋਲਦਾ ਹੈ ਤਾਂ ਧਾਰਮਿਕ ਦੁਨੀਆ ਵਿੱਚ ਉਹਨੂੰ ਵੀ ਝੂਠਾ ਮੰਨੇ, ਕੋਈ 100% ਵੀ ਸੱਚ ਬੋਲਦਾ ਨਾ ਕਚਹਿਰੀ ਚ, ਉਹ ਵੀ ਝੂਠਾ, ਪੜ੍ਹੇ ਲਿਖੇ ਬੈਠੇ ਹੋ। ਕਿਉਂ? ਤਿੰਨ ਚੀਜ਼ਾਂ ਖਾਤਰ ਗਵਾਹੀ ਦਿੱਤੀ ਜਾਂਦੀ ਹੈ, ਜਰ ਜੋਰੂ ਜ਼ਮੀਨ, ਚੌਥਾ ਤਾਂ ਝਗੜੇ ਕੋਈ ਨਹੀਂ, ਜਾਂ ਜ਼ਮੀਨ ਦੀ, ਜਾਂ ਇਸਤਰੀ, ਜਾਂ ਮਾਇਆ, ਇਹ ਤਿੰਨੇ ਝਗੜੇ ਨੇ ਜਰ ਜੋਰੂ ਜ਼ਮੀਨ। ਹੁਣ ਤੁਸੀਂ ਤੇ ਸੱਚ ਬੋਲੇ ਕਚਹਿਰੀ ਵਿੱਚ, 100% ਸੱਚ ਬੋਲੇ, ਥੋੜੇ ਜਿਹੇ ਸਮਝਣ ਵਾਲਾ ਪੁਆਇੰਟ, ਤੁਸੀਂ ਸੱਚ ਬੋਲੇ ਹੈ ਪਰ ਜਿਸ ਚੀਜ਼ ਖਾਤਰ ਬੋਲੇ ਆ ਉਹ ਤਾਂ ਝੂਠ ਹੈ, ਨਾ ਜ਼ਮੀਨ ਸੱਚੀ ਹੈ, ਨਾ ਮਾਇਆ ਸੱਚੀ ਹੈ, ਨਾ ਰਿਸ਼ਤੇਦਾਰੀ ਸੱਚੀ, ਜਿਸ ਚੀਜ਼ ਖਾਤਰ ਤੂੰ ਗਵਾਹੀ ਦਿੱਤੀ ਹੈ ਉੱਥੇ ਝੂਠ ਹੈ ਬਿਨਸਨਹਾਰ, ਤੇ ਤੇਰਾ ਉਹਦੇ ਖਾਤਰ ਬੋਲਿਆ ਸੱਚ ਕਿਵੇਂ ਮੰਨਿਆ ਜਾਊ? ਇਸ ਕਰਕੇ ਜਿਹੜੀ ਸ਼ਹੀਦੀ ਤੁਸੀਂ ਅੱਜ ਮਨਾ ਰਹੇ ਹੋ, ਇਹ ਸ਼ਹੀਦੀ ਜਿਉਂਦੇ ਨੇ, ਇਹ ਗਵਾਹੀ ਜਿਉਂਦੇ ਨਹੀਂ ਦਿੱਤੀ ਜਾਂਦੀ, ਇਹ ਗਵਾਹੀ ਮਰਨ ਤੋਂ ਬਾਅਦ ਕਬੂਲ ਹੁੰਦੀ ਹੈ, ਜਿਉਂਦੇ ਨੇ ਨਹੀਂ, ਮਰ ਕੇ ਕਿਉਂ ਕਬੂਲ ਹੁੰਦੀ ਹੈ? ਗੁਰਸਿੱਖ ਕਹਿ ਰਿਹਾ ਜਿੰਨਾ ਚਿਰ ਅਸੀਂ ਇਹ ਪੰਜ ਭੂਤਕ ਸਰੀਰ ਦੇ ਨਾਲ ਝੂਠੇ ਪਿੰਡ ਨਾਲ ਜੁੜੇ ਹੋਏ, ਇਹਨੇ ਕਦੋਂ ਸੱਚ ਬੋਲਣ ਦੇਣੇ ਸਨ? ਇਹਨੇ ਛਿੜਕਾ ਦੇਣੇ ਸਾਨੂੰ ਸੱਚ, ਕਿਉਂਕਿ ਇਹ ਤੇ ਕੂੜ ਦੀ ਪੰਡ ਹੈ, ਇਹਦੇ ਵਿੱਚ ਸੱਚ ਦੇ ਮਾਰਗ ਤੇ ਚੱਲਣਾ ਬਹੁਤ ਔਖਾ। ਕਿਉਂ? ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਪਜੀ ਸਾਹਿਬ ਇੱਕ ਪ੍ਰਮਾਣ ਹੈ ਤੁਹਾਨੂੰ ਕਿ ਜਪਜੀ ਸਾਹਿਬ ਮਹਾਰਾਜ ਨੇ ਉਚਾਰੀ ਹੈ 1510 ਵਿੱਚ ਸੁਮੇਰ ਪਰਬਤ ਦੇ ਉੱਤੇ, ਤੇ ਗੁਰੂ ਮਹਾਰਾਜ ਜੀ ਦਾ ਅਵਤਾਰ ਹੋਏ 1469 ਨੂੰ, ਜੇ ਹਿਸਾਬ ਲਾਈਏ ਉਦੋਂ ਮਹਾਰਾਜ ਦੀ ਉਮਰ 39 ਸਾਲ ਦੀ ਹੋ ਚੁੱਕੀ ਸੀ ਜਦੋਂ ਗੋਰ ਜੀ ਦੇ ਨਾਲ ਇਹ ਵਿਚਾਰ ਵਟਾਂਦਰਾ ਹੋਇਆ। ਜਪਜੀ ਸਾਹਿਬ 40 ਸਾਲ ਦੇ ਕਰੀਬ ਸਤਿਗੁਰਾਂ ਦੀ ਉਮਰ ਹੋ ਚੁੱਕੀ ਸੀ, ਪਰ ਹੁਣ ਸਿਆਣੇ ਬੈਠੇ ਹੋ ਤੁਸੀਂ, 40 ਸਾਲ ਤੱਕ ਤਾਂ ਮਹਾਰਾਜ ਨੇ ਬਹੁਤ ਬਾਣੀ ਵਿਚਾਰ ਦਿੱਤੀ ਸੀ, ਕਿਉਂਕਿ 6 ਸਾਲ ਦੀ ਉਮਰ ਤੋਂ ਬਾਣੀ ਵਿਚਾਰਨੀ ਸ਼ੁਰੂ ਹੋ ਗਈ। ਪਾਧੇ ਨੂੰ, ਮੌਲਵੀ ਨੂੰ, ਹਰਦਾਸ ਪੰਡਿਤ ਜੀ ਨੂੰ, ਗੁਰਸਿੱਖ ਪਿਆਰਿਓ ਕਾਜੀ ਨੂੰ ਪੱਟੀ ਲਿਖੀ, ਕਿੰਨੀ ਬਾਣੀ 40 ਸਾਲ ਤੱਕ ਉਚਾਰ ਦਿੱਤੀ ਸੀ। ਪਰ ਸਮਝਿਓ, ਜਿਹੜੀ ਪਹਿਲਾਂ ਬਾਣੀ ਵਿਚਾਰੀ ਉਹ ਪਿੱਛੇ ਕਰ ਦਿੱਤੀ ਗੁਰੂ ਗ੍ਰੰਥ ਸਾਹਿਬ ਵਿੱਚ, ਜਿਹੜੀ ਬਾਅਦ ਵਿੱਚ ਉਚਾਰੀ ਉਹ ਜਪਜੀਤ ਸਾਹਿਬ ਪਹਿਲਾਂ ਲਿਖ ਦਿੱਤੀ। ਇਹ ਤੇ 40 ਸਾਲ ਦੀ ਉਮਰ ਵਿੱਚ ਉਚਾਰਿਆ ਜਾਂਦੀ, ਇਹਦੇ ਬਾਅਦ ਵਿੱਚ ਲਿਖਣੀ ਚਾਹੀਦੀ ਸੀ, ਜਿਹੜੀ ਪਹਿਲਾਂ ਉਚਾਰੀ ਉਹ ਪਹਿਲਾਂ ਲਿਖਣੀ ਚਾਹੀਦੀ ਸੀ। ਨਹੀਂ, ਬਹੁਤ ਜ਼ਰੂਰਤ ਸੀ। ਕਿਉਂ ਜਪਜੀਤ ਸਾਹਿਬ ਪਹਿਲਾਂ ਲਿਖੀ ਹੈ? ਇਹ ਸਬਜੈਕਟ ਨਹੀਂ, ਇੱਕ ਉਦਾਹਰਣ ਹੈ ਅੱਜ ਦਾ। ਜਪਜੀਤ ਸਾਹਿਬ ਨਾਲ ਗੁਰਸਿੱਖੋ ਜਿਹੜਾ ਪ੍ਰੇਮੀ ਜੁੜ ਜਾਵੇ ਨਾ, ਜਪਜੀਤ ਸਾਹਿਬ ਨੇ ਇੱਕੋ ਦੇਣ ਦੇਣੀ ਹੈ ਸਿੱਖ ਨੂੰ, ਬਹੁਤੀਆਂ ਨਹੀਂ। ਤੇ ਤੁਹਾਨੂੰ ਵਿੱਚ ਨੂੰ ਇੱਕ ਬੇਨਤੀ ਕਰਦਾ, ਇਸ ਬਾਣੀ ਨੂੰ ਅਗਲੇ ਜਹਾਨ ਖਾਤਰ ਨਾ ਪੜਿਆ ਕਰੋ, ਇਹਨੂੰ ਵੈਕੁੰਠ ਤੇ ਮੁਕਤੀ ਖਾਤਰ ਨਾ ਪੜੋ, ਤੁਹਾਨੂੰ ਬੇਨਤੀ ਇਹਨੂੰ ਇੱਥੇ ਵਰਤ ਲਓ, ਅੱਜ ਕੋ ਇਹਨੂੰ ਇੱਥੇ ਵਰਤੋ, ਜਿਉਂਦੇ ਸਭ ਕਿਛ ਜੀਵਤ ਕੋ ਵਿਵਹਾਰ। ਗੁਰੂ ਗ੍ਰੰਥ ਸਾਹਿਬ ਪੁੱਛਦੇ ਨੇ ਮਰਨ ਮੁਕਤ ਕਿਨ ਪਾਈ ਦੋ ਜਵਾਬ ਵਿੱਚ ਸੁਪਨੇ ਲਿਖੇ ਮਹਾਰਾਜ ਕਹਿੰਦੇ ਇੱਕ ਦਾ ਨਾਮ ਲਾਓ ਜਿਹਨੇ ਮਰ ਕੇ ਮੁਕਤੀ ਪਾਈ ਗੁਰਬਾਣੀ ਨੂੰ ਗੁਰਮੁਖੋ ਇੱਥੇ ਵਰਤੋ ਇੱਥੇ ਜੀਵਨ ਵਿੱਚ ਵਰਤੋ ਇਹ ਗਾਹਾਂ ਦੀਆਂ ਗੱਲਾਂ ਛੱਡੋ ਨਾ ਜਾਣਾ ਬੈਕੁੰਠ ਕਹਾਂ ਹੀ ਜਾਨ ਜਾਨ ਸਭ ਕਹੇ ਤਾਂ ਇੱਕ ਦੂਜੇ ਤੋਂ ਸੁਣ ਸੁਣ ਕੇ ਕਹੀ ਜਾਂਦੇ ਬਕੁੰਠ ਹੈਗੇ ਜਿਹਨਾਂ ਨੂੰ ਆਪਾਂ ਨੇ ਭੇਜਿਆ ਰਾਸਤਾ ਆਪਾਂ ਸੱਚਖੰਡ ਦੀ ਉਹ ਕਰਦੇ ਨੇ ਜਦ ਕੋਈ ਚੜ੍ਹਾਈ ਕਰ ਜਾਂਦੇ ਨੇ ਵੀ ਸੱਚੇ ਪਾਤਸ਼ਾਹ ਨੂੰ ਸੱਚਖੰਡ ਨਿਵਾਸ ਬਖਸ਼ੀ ਜਿਵੇਂ ਸੱਚਖੰਡ ਫੋਰੋ ਬੰਤੀ ਬਣਿਆ ਹੋਇਆ ਬਾਪੂ ਨੇ ਤੁਰ ਕੇ ਚਲੇ ਜਾਣ ਡਰੈਕਟੇ ਫਲਾਈ ਦੇ ਵੀ ਰਸਤੇ ਚ ਉਤਰੀ ਹੁਣ ਉਹ ਗੁਰਮੁਖੋ ਭੇਜੇ ਤਾਂ ਆਪਾਂ ਨੇ ਬਹੁਤ ਨੇ ਬਹੁਤ ਨੂੰ ਹੈ ਕਿਸੇ ਨੇ ਟੈਲੀਫੋਨ ਕਰਿਆ ਹੀ ਨੀ ਮੈਂ ਪੁੱਜ ਗਿਆ ਕਿਸੇ ਨੇ ਫੋਟੋ ਸਟੇਟ ਭੇਜੀ ਮੈਂ ਪੁੱਛ ਗਈ ਨਾ ਜਾਣਾ ਬੈਕੁੰਠ ਕਾ ਜਾਨ ਜਾਨ ਸਭ ਕਹੇ ਗੁਰਸਿੱਖ ਪਿਆਰੇ ਬਾਣੀ ਨੂੰ ਇੱਥੇ ਜੀਵਨ ਵਿੱਚ ਵਰਤੋ ਸਿੱਖ ਦੀ ਮੁਕਤੀ ਹੈ ਜੀਵਨ ਮੁਕਤੀ ਮਰ ਕੇ ਮੁਕਤੀ ਸਿੱਖ ਨੇ ਜੀਵਨ ਮੁਕਤੀ ਸੋ ਜਪਜੀ ਸਾਹਿਬ ਜੇ ਕੋਈ ਜੁੜ ਜਾਵੇ ਜਪਜੀ ਸਾਹਿਬ ਨਾਲ ਪੜ੍ਹਨਾ ਸੁਣਨਾ ਹੋਰ ਗੱਲ ਹੈ ਕਿਆ ਪੜ੍ਹੀਏ ਕਿਆ ਕਿਆ ਵੇਦ ਪੁਰਾਣਾ ਸੁਣੀਏ ਪੜ੍ਹੇ ਸੁਣੇ ਕਿਆ ਕੋਈ ਜੋ ਸਹਿਜ ਨਾ ਮਿਲੇ ਉਸ ਉਹ ਹੋਰ ਗੱਲਾਂ ਨੇ ਜਪਜੀ ਸਾਹਿਬ ਨੇ ਇੱਕ ਚੀਜ਼ ਦੇਣੀ ਹੈ ਸਿੱਖ ਨੂੰ ਕਿਹੜੀ ਸਿੱਖਾਂ ਤੋਂ ਸਰੀਰ ਨਹੀਂ ਹੈ ਬਸ ਤੂੰ ਦੇਹ ਨਹੀਂ ਹੈ ਆਪਾਂ ਦੇਹ ਮੰਨੀ ਬੈਠੇ ਮੇਰੇ ਹੱਥ ਮੇਰੇ ਪੈਰ ਮੇਰਾ ਸਿਰ ਮੇਰਾ ਮੇਰੀਆਂ ਅੱਖਾਂ ਇਹ ਤੇ ਸਰੀਰ ਹੈ ਜਪਜੀ ਸਾਹਿਬ ਨਾਲ ਜਿਹੜਾ ਜੁੜ ਗਿਆ ਉਹਨੂੰ ਪਤਾ ਲੱਗ ਜਾਣਾ ਮੈਂ ਸਰੀਰ ਨਹੀਂ ਇਹ ਕਿਉਂ ਇੱਥੇ ਤੱਕ ਪਹੁੰਚਾਇਆ ਸਿੱਖ ਨੂੰ ਜਪਣ ਨੂੰ ਸਰੀਰ ਨਾਲ ਜੁੜਿਆ ਹੋਇਆ ਧਰਮ ਦੇ ਮਾਰਗ ਤੇ ਨਹੀਂ ਚੱਲ ਸਕਣਗੇ ਬੜੇ ਬੜੇ ਰਿਸ਼ੀ ਮੁਨੀ ਅਵਤਾਰ ਡੋਬ ਤੇ ਇਸ ਸਰੀਰ ਨੇ ਗੁਰਸਿੱਖ ਪਿਆਰੇ ਪੈਗੰਬਰ ਡੋਬ ਦਿੱਤੇ ਸਰੀਰ ਨੇ ਜਦ ਸਰੀਰ ਤੋਂ ਪਰੇ ਹੋਵੇਗਾ ਉਹ ਹੈ ਜਪਜੀ ਸਾਹਿਬ ਵਿੱਚ ਸ਼ਕਤੀ ਤਾਂ ਹੀ ਤੇ ਫਿਰ ਕਿੱਥੇ ਪਹੁੰਚਾਇਆ ਸੱਚਖੰਡ ਵਸੈ ਨਿਰੰਕਾਰ ਉੱਥੇ ਸਰੀਰ ਨੇ ਤਾਂ ਜਾਣਾ ਹੀ ਨਿਰਅਕਾਰ ਹੀ ਪੁੱਜੇ ਸੁਪ੍ਰੇਮੀਓ ਭਾਈ ਤਾਰੂ ਸਿੰਘ ਦੀ ਖੋਪਰੀ ਉਤਰੀ ਤੇ ਸੀ ਨੀ ਗਈ ਜਪਜੀ ਪੜਦਾ ਸੀ ਸਰੀਰ ਨਾਲ ਸੰਬੰਧ ਨਹੀਂ ਸੀ ਉਹ ਜੇ ਸਰੀਰ ਨਾਲ ਜੁੜਿਆ ਹੁੰਦਾ ਤੇ ਮਾੜੇ ਜੇ ਸਿਰ ਦੁਖਣ ਲੱਗ ਜਾਵੇ ਆਪਾਂ ਗੁਆਂਢੀਆਂ ਨੂੰ ਨੀ ਸੌਣ ਹੁੰਦਾ ਚਲੋ ਗੋਲੀਆਂ ਲਾਓ ਠੀਕ ਉੱਥੇ ਖੋਪਰੀ ਉਤਰੀ ਤੇ ਸੀ ਨੀ ਕੀਤੀ ਕਿਉਂਕਿ ਸਰੀਰ ਤੋਂ ਪਰੇ ਸੀ ਜਿਉਂਦਾ ਹੀ ਸਿੱਖ ਗੁਰਸਿੱਖ ਪਿਆਰੇ ਧਰਮ ਦਾ ਮਾਰਗ ਸਰੀਰ ਦਾ ਮਾਰਗ ਨਹੀਂ ਹੈ ਧਰਮ ਦਾ ਮਾਰਗ ਧਿਆਨ ਦਾ ਮਾਰਗ ਇੱਥੇ ਤੁਹਾਨੂੰ ਇੱਕ ਬੇਨਤੀ ਉਹ ਕਰਾਂ ਯਾਦ ਰੱਖਣ ਵਾਲੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਨੂੰ ਗੁਰੂ ਮੰਨਿਆ ਆਪਾਂ ਨੂੰ ਵੀ ਲੜਨਾ ਹੈ ਸ਼ਬਦ ਗੁਰੂ ਮੰਨਿਆ ਨੇ ਥੋੜੇ ਜਿਹੇ ਧਿਆਨ ਨਾਲ ਸੁਣਨਾ ਪਊਗਾ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਨੂੰ ਗੁਰੂ ਮੰਨਿਆ ਪਰ ਗੁਰੂ ਨਾਨਕ ਇਹ ਨਹੀਂ ਮੰਨੇ ਕਿ ਮੈਂ ਚੇਲਾ ਸਮਝੋ ਬਾਣੀ ਗੁਰੂ ਨਾਨਕ ਨੇ ਮੈਂ ਫੇਰ ਰਿਪੀਟ ਕਰਦਾ ਇਹ ਮੰਨਿਆ ਕਿ ਸ਼ਬਦ ਗੁਰੂ ਹੈ ਪਰ ਗੁਰੂ ਨਾਨਕ ਇਹ ਨਹੀਂ ਮੰਨਿਆ ਕਿ ਮੈਂ ਚੇਲਾ ਨਿੱਤ ਤੇ ਪੜ੍ਹਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਸ਼ਬਦ ਗੁਰੂ ਹੈ ਮੇਰਾ ਧਿਆਨ ਉਹਦਾ ਚੇਲਾ ਹੈ ਅੱਜ ਕੇ ਅਖੋ ਸਤਨਾਮ ਆਪਾਂ ਸਰੀਰਾਂ ਨੂੰ ਬਣਾਈ ਫਿਰਦੇ ਚੇਲੇ ਸ਼ਬਦ ਦੇ ਨਾਲ ਸਰੀਰ ਦਾ ਕੀ ਸੰਬੰਧ ਸ਼ਬਦ ਦੇ ਨਾਲ ਸੁਰਤ ਦਾ ਸੰਬੰਧ ਜੇ ਗੁਰੂ ਨਾਨਕ ਕਹਿੰਦੇ ਮੈਂ ਚੇਲੇ ਨਾ ਤਾਂ ਪਾਠ ਹੋਣਾ ਚਾਹੀਦਾ ਸੀ ਸ਼ਬਦ ਗੁਰੂ ਨਾਨਕ ਧੁਨ ਚੇਲਾ ਫਿਰ ਅਸੀਂ ਮੰਨਦੇ ਕਿ ਨਾਨਕ ਚੇਲਾ ਹੈ ਸ਼ਬਦ ਪਰ ਸਤਿਗੁਰ ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਸ਼ਬਦ ਨਾਲ ਜੇ ਮਿਲੂਗੀ ਤਾਂ ਸੁਰਤ ਮਿਲੇਗੀ ਸਰੀਰ ਦਾ ਕੀ ਮਿਲਣਾ ਸ਼ਬਦ ਦੇ ਨਾਲ ਇਹ ਤੇ ਵਿਨਸਨ ਆ ਰਿਹਾ ਇਹ ਤੇ ਹਨੇਰਾ ਹੀ ਹਨੇਰਾ ਸ਼ਬਦ ਪ੍ਰਕਾਸ਼ ਹੈ ਗੁਰਸਿੱਖ ਦਾ ਸੋ ਸ਼ਹੀਦ ਕੌਣ ਹੁੰਦਾ ਸਰੀਰ ਤੋਂ ਪਰੇ ਹੋ ਕੇ ਜਿਹੜੀ ਗਵਾਹੀ ਦਿੱਤੀ ਜਾਵੇ ਉਹ ਸੱਚ ਹੁੰਦੀ ਹੈ ਇਸੇ ਕਰਕੇ ਜਿਉਂਦਿਆਂ ਦੀ ਗਵਾਹੀ ਜਿਹੜੀ ਹੁੰਦੀ ਹੈ ਉਹ ਸੱਚ ਨਹੀਂ ਹੁੰਦੀ ਸ਼ਹੀਦ ਨੂੰ ਸੱਚ ਦੀ ਗਵਾਹੀ ਦੇਣੀ ਪੈਂਦੀ ਹੈ ਜਿਸ ਕਰਕੇ ਉਹਨੂੰ ਸਰੀਰ ਤੋਂ ਪਰੇ ਹੋਣਾ ਪੈਂਦਾ ਫਿਰ ਉਹਦੀ ਗਵਾਹੀ ਨੂੰ ਕਬੂਲ ਕੀਤੀ ਜਾਂਦੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰਦੇ ਨੇ ਕਿ ਸ਼ਹੀਦ ਹੋਣ ਵਾਸਤੇ ਚਾਰ ਸ਼ਰਤਾਂ ਨੇ, ਪੱਕੀ ਬਾਣੀ ਭਾਈ ਸਾਹਿਬ ਜੀ ਦੀ। ਜਿਹਨੇ ਸ਼ਹੀਦ ਹੋਣਾ ਉਹਨੂੰ ਦੋ ਚੀਜ਼ਾਂ ਛੱਡਣੀਆਂ ਪੈਣਗੀਆਂ ਤੇ ਦੋ ਚੀਜ਼ਾਂ ਧਾਰਨ ਕਰਨੀਆਂ ਪੈਣਗੀਆਂ, ਨਹੀਂ ਸ਼ਹੀਦ ਨਹੀਂ ਹੋ ਸਕਦਾ। ਸੁਣੋ ਗੁਰਬਾਣੀ ਭਾਈ ਸਾਹਿਬ ਜੀ ਦੀ ਪੱਕੀ ਬਾਣੀ ਦੀ ਤੋਂ ਭਾਈ ਸਾਹਿਬ ਬਚਨ ਕਰਦੇ ਨੇ, ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣ। ਦੇਖੋ ਚਾਰ ਗੱਲਾਂ ਆ ਗਈਆਂ ਇੱਕ ਤੁਕ ਵਿੱਚ, ਸਾਬਰ ਸਿਦਕ ਭਰਮ ਤੇ ਭਉ, ਚਾਰ ਸ਼ਬਦ ਆ ਗੱਭੇ ਹੈ ਸ਼ਹੀਦ, ਸ਼ਹੀਦ ਦੇਹੜੇ ਦੀਪ ਹੈ ਗੁਰਸਿੱਖ ਪਿਆਰੇ। ਭਾਈ ਸਾਹਿਬ ਬਚਨ ਕਰਦੇ ਨੇ ਜਿਹਨੇ ਸ਼ਹੀਦ ਹੋਣੇ ਉਹਨੂੰ ਦੋ ਚੀਜ਼ਾਂ ਕੋਲ ਰੱਖਣੀਆਂ ਪੈਣਗੀਆਂ, ਇੱਕ ਸਾਬਰ ਇੱਕ ਸਿਦਕ। ਇਹ ਦੋ ਚੀਜ਼ਾਂ ਕੋਲ ਚਾਹੀਦੀ। ਸਾਬਰ ਕੀ ਗੁਰਸਿੱਖ ਪਿਆਰੇ? ਸ਼ਹੀਦ ਹੋਣ ਖਾਤਰ ਘਰ ਬਾਰ ਛੱਡਣ ਦੀ ਲੋੜ ਨਹੀਂ, ਮਾਇਆ ਤੋਂ ਸਬਰ ਕਰਨ ਦੀ ਲੋੜ ਨਹੀਂ, ਬਾਲ ਬੱਚਿਆਂ ਤੋਂ ਸਬਰ ਕਰਨ ਦੀ ਲੋੜ ਨਹੀਂ, ਰੋਟੀ ਤੋਂ ਸਬਰ ਕਰਨ ਦੀ ਲੋੜ ਨਹੀਂ। ਨਾ ਨਾ ਨਾ, ਇਹ ਤਾਂ ਬਥੇਰੇ ਕਰਦੇ ਫਿਰਦੇ ਨੇ। ਜਿਹਨੇ ਸ਼ਹੀਦ ਹੋਣੇ ਉਹਨੂੰ ਜ਼ਿੰਦਗੀ ਤੋਂ ਸਬਰ ਕਰਨਾ ਪਊਗਾ, ਇਹ ਸਬਰ ਔਖਾ ਹੈ। ਬਾਕੀ ਹੋ ਜਾਂਦੇ, ਬਾਕੀ ਤਾਂ ਕਈਆਂ ਨੂੰ ਰੋਟੀ ਦਿੰਦਾ ਹੀ ਨੀ, ਵਾਹਿਗੁਰੂ ਸਬਰ ਹੋ ਗਿਆ, ਕੋਠਾ ਦਿੰਦਾ ਹੀ ਨੀ, ਮੰਜਾ ਡਾਉਣ ਨੂੰ ਤਾਂ ਸਬਰ ਹੋ ਗਿਆ। ਪਰ ਜ਼ਿੰਦਗੀ ਤੋਂ ਸਬਰ ਕਰਨਾ, ਜੀਵਨ ਤੋਂ ਸਬਰ, ਉਹ ਤਾਂ ਮੈਨੂੰ ਵੀ ਪਤਾ ਨੀ ਮੈਂ ਕਿਵੇਂ ਮਰਨਾ, ਪਰ ਆਪਾਂ ਦੇਖਦੇ ਹੀ ਹਾਂ ਚੜ੍ਹਾਈ ਕਰਦੇ ਨੇ। ਮੂੰਹ ਵਿੱਚ ਦੰਦ ਨਹੀਂ ਹੁੰਦੇ, ਅੱਖਾਂ ਦੇਖਦੀਆਂ ਨੀ, ਕੰਨ ਸੁਣਦੇ ਨੀ, ਹੱਥ ਚੱਕ ਕੇ ਗਲਾਸ ਮੂੰਹ ਤੱਕ ਨੀ ਪਹੁੰਚਾਉਂਦਾ, ਫਿਰ ਵੀ ਮੇਰੇ ਵਰਗਾ ਬੁੜਾ ਮੱਜੇ ਤੇ ਪਿਆ ਹਾਕਾ ਮਾਰੀ ਜਾਂਦਾ, ਉਹ ਲਵਾ ਦੋ ਕੋਈ ਟੀਕਾ ਦੇ, ਚਾਰ ਸਾਹ ਆ ਜਾਣ। ਹੁਣ ਘਰ ਦੇ ਬੇਨਤੀ ਕਰਦੇ ਵੀ ਰੱਬਾ ਲੈ ਜਾ ਤੇ ਤੂੰ ਟੀਕੇ ਲਵਾਉਣ ਦੇ, ਕਿਉਂਕਿ ਜੀਵਿਆ ਲੋੜੇ ਸਭ ਖੋਏ, ਮਰਨਾ ਬਹੁਤ, ਕਿਹਨੇ ਮਰਨ ਮੰਗਿਆ ਇੱਥੇ ਗੁਰਸਿੱਖ। ਸ਼ਹੀਦ ਜਿਹਨੇ ਹੋਣਾ ਉਹਨੂੰ ਜ਼ਿੰਦਗੀ ਤੋਂ ਸਬਰ ਕਰਨਾ ਪੈਣਾ, ਸਭ ਤੋਂ ਔਖਾ ਸਬਰ ਹੈ ਜਿਉਣ ਤੋਂ ਸਬਰ ਕਰਨਾ, ਇਹ ਬਹੁਤ ਔਖਾ, ਕੋਈ ਵਿਰਲਾ ਹੀ ਕਰ ਸਕਦਾ। ਦੂਜੀ ਗੱਲ ਸਿਦਕ, ਸਿਦਕ ਕੀ ਹੈ? ਜੋ ਵਚਨ ਹੋ ਗਿਆ ਉਹਨੂੰ ਉਗਾ ਦੇਣਾ, ਉਹ ਸਿਦਕ। ਇਹ ਕਿਸੇ ਨੂੰ ਮਿਲਦੀ ਹੈ ਕਰੋੜਾਂ ਵਿੱਚੋਂ ਵਿਰਲੇ ਨੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜੇ ਪੜ੍ਹੋ ਤੁਸੀਂ ਜ਼ਫਰਨਾਮੇ ਵਿੱਚ, ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਉਹਨਾਂ ਨੇ ਮਰਦ ਦੀ ਨਿਸ਼ਾਨੀ ਕੀ ਲਿਖੀ ਹੈ, ਬੰਦੇ ਦੀ ਨਿਸ਼ਾਨੀ ਕੀ ਲਿਖੀ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ, ਬਚਨ ਕਰੇ ਤੇ ਖਿਸਕ ਜਾਏ ਬੋਲੇ ਸਭ ਕੱਚਾ, ਅੰਦਰੋਂ ਥੋਥਾ ਕੂੜਿਆ ਕੂੜੀ ਸਰ। ਜਿਹੜਾ ਆਪਣੇ ਬਚਨ ਨੂੰ ਨੀ ਪੂਰਾ ਕਰਦਾ ਉਹ ਕੀ ਹੈ? ਜਿਵੇਂ ਬਦਾਮ ਭੰਨ ਕੇ ਵਿੱਚੋਂ ਗਿਰੀ ਕੱਢ ਲਈ, ਛਿਲਕਾ ਰਹਿ ਗਿਆ ਥੋਥਾ, ਮੂੰਗਫਲੀ ਭੰਨ ਲਈ ਬੀਜ ਕੱਢ ਲਿਆ ਤੇ ਛਿਲਕਾ ਰਹਿ ਗਿਆ, ਉਹਨੂੰ ਥੋਥਾ ਕਹਿੰਦੇ। ਗੰਨਾ ਪੀੜ ਲਿਆ ਤੇ ਰਸ ਕੱਢ ਲਿਆ ਵਿੱਚ ਥੋਥਾ, ਉਹ ਰਹਿ ਗਿਆ, ਤੱਥ ਰਹਿ ਗਿਆ ਵਿੱਚ। ਜਿਹੜਾ ਵਚਨ ਕਰਕੇ ਪੂਰਾ ਨੀ ਕਰਦਾ ਉਹ ਛਿਲਕਾ ਹੈ, ਫੋਲਕ ਹੈ, ਹੋਰ ਕਿਸੇ ਕੰਮ ਦਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੰਦੇ ਦੀ ਮਰਦ ਦੀ ਨਿਸ਼ਾਨੀ ਕਹਿੰਦੇ ਨੇ ਕਿ ਹਮੂ ਮਰਦ ਬਾਜ ਸੁਮਦ ਸੁਖਨ ਵਰਨਾ ਕੇ ਸ਼ੀਸ਼ ਮੇ ਦੀਗਰ ਦਰ ਦਹਾਨੇ ਦੀਗਰ ਜ਼ਫਰਨਾਮਾ। ਓਏ ਰੰਗਦੇ, ਮੈਂ ਮਰਦੋ ਨੂੰ ਮੰਨਦਾ ਹਮੂ ਮਰਦ ਬਾਜ ਕਿਨੂੰ ਸੁਮਦ ਸੁਖਨ ਵਰ, ਆਪਣੇ ਮੂੰਹ ਤੋਂ ਕੀਤੇ ਬੋਲ ਨੂੰ ਪੂਰਾ ਕਰ। ਉਹ ਮਰਦ ਹੁੰਦਾ ਅਗਲੀ ਤੁਕ ਨਾ ਕਿ ਸ਼ੀਕਮੇ ਦੀਗਰ ਦਰ ਦਹਾਨੇ ਦੀਗਰ। ਸ਼ੀਕਮ ਕਹਿੰਦੇ ਫਾਰਸੀ ਵਿੱਚ ਪੇਟ ਨੂੰ, ਦਹਾਨਾ ਕਹਿੰਦੇ ਮੂੰਹ ਨੂੰ। ਤਨ ਬਾਜਾ ਵਾਲੇ ਕਹਿੰਦੇ ਰੰਗਿਆ ਤੂੰ ਮਰਦ ਨਹੀਂ ਹੈ, ਜਿਹਦੇ ਪੇਟ ਵਿੱਚ ਕੁਝ ਹੋਰ ਹੋਵੇ ਤੇ ਮੂੰਹ ਤੇ ਕੁਝ ਹੋਰ ਹੋਵੇ ਉਹ ਮਰਦ ਨਹੀਂ ਹੁੰਦਾ, ਉਹ ਕੈਰ ਹੁੰਦਾ ਹੈ। ਕੌਣ ਪਾਊਗਾ ਸ਼ਹੀਦੀ ਜਿਹਨੂੰ ਇਹ ਪ੍ਰਪੱਕ ਦ੍ਰਿਸ਼ਟੀ ਹੋਵੇ ਕਿ ਜੋ ਵਚਨ ਕੀਤਾ ਹੈ ਉਹ ਪੁਗਾਉਣਾ ਹੈ, ਉਹ ਪੂਰਾ ਕਰਨਾ। ਇਹ ਦੋ ਚੀਜ਼ਾਂ ਸ਼ਹੀਦ ਕੋਲ ਹੋਣੀਆਂ ਚਾਹੀਦੀਆਂ। ਜਿਹੜਾ ਗੁਰਦੁਆਰੇ ਖੜਾ ਕੁਝ ਹੋਰ ਕਹਿੰਦਾ ਤੇ ਉੱਥੇ ਕਾਰ ਵਿੱਚ ਚੜ੍ਹਨ ਲੱਗਿਆ ਹੋਰ ਕੁਝ ਬਣ ਗਿਆ। ਮੈਂ ਰਾਤ ਵੀ ਇੱਕ ਬੇਨਤੀ ਕੀਤੀ ਸੀ ਤੁਹਾਡੇ ਚਰਨਾਂ ਨੂੰ ਫੇਰ ਕਰ ਦਿੰਦੇ, ਸਮਝੋ ਸੋਚੋ ਕੁਝ ਸਿੱਖੀ ਨੂੰ। ਬੜਾ ਧੰਨਵਾਦ ਹੈ ਤੁਹਾਡਾ ਗੁਰਦੁਆਰੇ ਬਣਾਉਂਦੇ ਹੋ ਤੁਸੀਂ ਦਾਸਾਂ ਨੂੰ ਬੁਲਾਉਂਦੇ ਹੋ ਲੰਗਰ ਚਲਾਉਂਦੇ ਹੋ ਝੰਡੇ ਝੂਲਦੇ ਨੇ ਗੁਰੂ ਪੰਥ ਦੇ ਪਰ ਥੋੜੇ ਜਿਹੇ ਸਿੱਖੀ ਨੂੰ ਸਮਝੋ ਮੈਂ ਜ਼ਿਆਦਾ ਨਹੀਂ ਸਮਝ ਧੰਨ ਗੁਰੂ ਅਮਰਦਾਸ ਜੀ ਬਚਨ ਕਰਦੇ ਨੇ ਕਿ ਸਿੱਖ ਹੰਸ ਸਰਵਰ ਇਕੱਠੇ ਹੋਏ ਸਤਿਗੁਰ ਕੇ ਹੁਕਮ ਆਵੇ ਸਿੱਖਾਂ ਨੂੰ ਹੰਸ ਕੇ ਤੇ ਮਾਨ ਸਰੋਵਰ ਕੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਵੇਂ ਹੰਸ ਮਾਨ ਸਰੋਵਰ ਤੇ ਇਕੱਠੇ ਹੁੰਦੇ ਨੇ ਗੁਰੂ ਦੇ ਸਿੱਖ ਸਤਿਗੁਰ ਗੁਰੂ ਗ੍ਰੰਥ ਸਾਹਿਬ ਮਾਨ ਸਰੋਵਰ ਇਹਦੇ ਕੋਲ ਇਕੱਠੇ ਹੁੰਦੇ ਨੇ ਪਰ ਇਕੱਠੇ ਕੌਣ ਹੁੰਦੇ ਨੇ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਨੇ ਸਤਿਗੁਰ ਕੇ ਹੁਕਮ ਆਵੇ ਜਿਨ੍ਹਾਂ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਬਖਸ਼ਿਸ਼ ਕਰਦੇ ਨੇ ਪ੍ਰੇਰਨਾ ਕਰਦੇ ਨੇ ਉਹੀ ਆਉਂਦੇ ਨੇ ਨਾ ਨਹੀਂ ਤੁਗ ਸ਼ੁਰੂ ਹੰਸ ਸਰੋਵਰ ਦੂਰ ਨਾ ਹੋਈ ਬੜਾ ਕੀਮਤੀ ਵਚਨ ਹੈ ਸਾਡੇ ਖਾਤਰ ਸਤਿਗੁਰ ਐਵੇਂ ਭਾਵੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਨੇ ਸਤਿਗੁਰਾਂ ਨੂੰ ਇਹ ਭਾਉਂਦਾ ਕਿ ਮੇਰੇ ਸਿੱਖ ਹੰਸ ਗੁਰੂ ਗ੍ਰੰਥ ਸਾਹਿਬ ਸਰੋਵਰ ਤੋਂ ਦੂਰ ਨਾ ਜਾਣ ਹੋਰ ਪਾਸੇ ਨਾ ਜਾਣ ਹੰਸ ਸਰੋਵਰ ਦੂਰ ਨਾ ਜਾਣ ਮੇਰੇ ਸਤਿਗੁਰ ਐਵੇਂ ਭਾਵੇ ਹੁਣ ਗੱਲ ਚੱਲ ਵੀ ਜੀ ਆਪਣਾ ਹਾਲ ਕੀ ਹੈ ਤੁਹਾਡਾ ਤੇ ਮੇਰਾ ਇੱਕੋ ਹੈ ਤਾਸ਼ ਖੇਡਣ ਵਾਲੇ ਮਿਲ ਗਏ ਉਹਨਾਂ ਹਾਲ ਵੀ ਬਾਜੀ ਲਾ ਲਈ ਗਾਉਣ ਵਾਲਾ ਤੁੰਬਾ ਖੜਕਦੇ ਉੱਥੇ ਵੀ ਦੋ ਘੰਟੇ ਬੈਠ ਕੇ ਨਾਚ ਦੇਖ ਟੀਵੀ ਵਿੱਚ ਨੰਗੇ ਨਾਚ ਵੇਖ ਸ਼ਰਾਬੀਆਂ ਕੋਲ ਵੀ ਬੈਠ ਗਏ ਤੇ ਗੁਰਦੁਆਰੇ ਆ ਕੇ ਕਹਿਤਾ ਮੈਂ ਗੁਰੂ ਦੇ ਸਿੱਖੇ ਸਿੱਖੋ ਹਰਸ਼ਾਂ ਦੀ ਰੀਤੀ ਹੈ ਕਿ ਸੁਣੋ ਹਰਸ਼ ਗਏ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਕੀ ਰੀਤੀ ਹੈ ਹਰਸ਼ ਦੀ ਭਾਈ ਸਾਹਿਬ ਇੱਕ ਟੁੱਕ ਲਿਖਦੇ ਨੇ ਕਿ ਮਾਨ ਸਰ ਛਾੜ ਹੰਸ ਜਾਏ ਬਹਿ ਆਨ ਸਰ ਜਿਹੜਾ ਹੰਸ ਮਾਨ ਸਰੋਵਰ ਨੂੰ ਛੱਡ ਕੇ ਕਿਸੇ ਛੱਪੜ ਤੇ ਜਾ ਬੈਠੇ ਨਾ ਪਤਾ ਹੰਸ ਕੀ ਕਹਿੰਦੇ ਨੇ ਇਹਨੇ ਸਾਡੀ ਕੁੱਲ ਨੂੰ ਕਲੰਕ ਲਾ ਲੰਛਿਤ ਇਹਨੇ ਕੁੱਲ ਦਾ ਕੀ ਕਰ ਦਿੱਤੀ ਸਾਡਾ ਕੰਮ ਹੈ ਮਾਨ ਸਰੋਵਰ ਤੇ ਹੀਰੇ ਖਾਣਾ ਤੇ ਇਹ ਜਾ ਕੇ ਛੱਪੜਾਂ ਤੇ ਡੱਡੀਆਂ ਖਾਂਦਾ ਹੈ ਇਹਨੇ ਕੁੱਲ ਨੂੰ ਕਲੰਕ ਲਾ ਯਾਦ ਰੱਖਿਓ ਉਹਨੂੰ ਹੰਸ ਮੁੜ ਕੇ ਡਾਰ ਵਿੱਚ ਨਹੀਂ ਵੜਨ ਦਿੰਦੇ ਨੋਟ ਕਰਿਓ ਜੇ ਕਿਤੇ ਉਹ ਆਵੇ ਨਾ ਹੰਸਾਂ ਕੋਲ ਨੂੰ ਚੁੰਝਾ ਮਾਰ ਮਾਰ ਕੇ ਮਾਰ ਦਿੰਦੇ ਤੂੰ ਮਾਨ ਸਰੋਵਰ ਨੂੰ ਛੱਡ ਕੇ ਛੱਪੜ ਤੇ ਕਿਉਂ ਗਿਆ ਕੋਈ ਅਜੇ ਟਿਕਾਣਾ ਹੈਗਾ ਉਹਨਾਂ ਨੂੰ ਵੀਹ ਬਾਬੇ ਮਿਲ ਕੇ ਵੀਹਾਂ ਨੂੰ ਮੱਥਾ ਟੇਕ ਦੇਣੇ ਦਿਲ ਚ ਬਾਬਾ ਜੀ ਤੇਰੀ ਉਹ ਕਿਰਪਾ ਹੈ ਜਾਂ ਚੌਥਾ ਮਿਲ ਗਿਆ ਤਿੰਨੇ ਨੂੰ ਛੁੱਟੀ ਕਰਤੀ ਹੁਣ ਤੇਰੀ ਉਹ ਕਿਰਪਾ ਨੌਵਾਂ ਮਿਲ ਗਿਆ ਦਸ ਜਿਹੜਾ ਹੱਥ ਟੋਰਾਂਟੋ ਨੂੰ ਹੁਣ ਤੇਰੀ ਉਹ ਕਿਰਪਾ ਪੰਦਰਵਾਂ ਮਿਲ ਗਿਆ ਚੌਦਾਂ ਇੰਡੀਆ ਨੂੰ ਭੇਜਦੇ ਹੁਣ ਤੇਰੀ ਉਹ ਕਿਰਪਾ ਕਿਤੇ ਖੜੋਗੇ ਵੀ ਤੁਸੀਂ ਕਦਮ ਛੋੜ ਦੂਜੇ ਲੈ ਕੇ ਡੁੱਬੇ ਛੇ ਬੰਦਾ ਹੰਸ ਬਣਨ ਨਹੀਂ ਦਿੰਦੇ ਡਾਰ ਵਿੱਚ ਜਿਹੜਾ ਇੱਕ ਵਾਰ ਕਿਸੇ ਛੱਪੜ ਤੇ ਬੈਠ ਗਏ ਗੁੱਸਾ ਨਾ ਕਰਿਓ ਬੇਨਤੀ ਹੈ ਇੱਥੇ ਸਭ ਕੁਝ ਕਰਦੇ ਹੀ ਗੁਰਦੁਆਰਿਆਂ ਦੇ ਪ੍ਰਧਾਨ ਸਭ ਸ਼ਬਦ ਕਾਰੀ ਕਰਦੇ ਤੇ ਕਿਸੇ ਸਿੱਖੀ ਦਾ ਕਿਸੇ ਨੂੰ ਦੋਸ਼ ਨਾ ਦਓ ਦੱਦਾ ਦੋਸ਼ ਨਾ ਦੇਈ ਕਿਸੇ ਦੋਸ਼ ਕਰਮਾ ਆਪਣੇ ਇੱਕ ਹੋਰ ਪ੍ਰਮਾਣ ਸੁਣ ਲਓ ਤੁਹਾਡੇ ਕੰਮ ਆਊਗਾ ਬਾਂਦਰ ਜਿਹਨੂੰ ਬਾਂਦਰ ਫੜ ਲਵੇ ਨਾ ਮਦਾਰੀ ਉਹਦੇ ਘਰ ਵਿੱਚ ਫੱਟਾ ਪਾ ਦਿੰਦਾ ਇਹ ਸ਼ਾਸਤਰ ਦੇ ਪ੍ਰਮਾਣ ਨੇ ਟੇਪਾਂ ਦੇ ਨਹੀਂ ਕਿਤੇ ਭੁੱਲ ਭੁਲੇਖੇ ਉਹ ਪੱਠੇ ਵਾਲਾ ਬਾਂਦਰ ਮਦਾਰੀ ਤੋਂ ਛੁੱਟ ਜਾਵੇ ਨਾ ਤੇ ਫਿਰ ਆਪਣੇ ਭਾਈਚਾਰੇ ਕੋਲੋਂ ਆਊਗਾ ਕਿਤੇ ਪੁੱਛ ਲਿਓ ਕਿਸੇ ਵਿਦਵਾਨ ਤੋਂ ਜਦੋਂ ਬਾਂਦਰ ਦੇਖਣਗੇ ਤੇ ਗਲ ਵਿੱਚ ਫਟੇ ਨਾ ਸਾਰੇ ਇਕੱਠੇ ਹੋ ਕੇ ਦੰਦੀਆਂ ਫੜ ਫੜ ਕੇ ਦੋ ਮਿੰਟ ਚ ਮਾਰ ਦੇਣਗੇ ਉਹਨੂੰ ਬਲੂੰਦਰ ਦੇਣਗੇ ਨੋਹਾਂ ਦੇ ਨਾਲ ਇਹ ਕਿਸੇ ਗੈਰ ਦੇ ਕੋਲ ਗੁਲਾਮ ਹੋ ਕੇ ਰਿਹਾ ਇਹਨੇ ਸਾਡੇ ਕੁੱਲ ਨੂੰ ਕਲੰਕ ਲਾਤਾ ਉਸ ਬਾਂਦਰ ਨੂੰ ਜਿਉਂਦਾ ਨਹੀਂ ਰਹਿਣ ਦਿੰਦੇ ਇਹ ਸਾਡਾ ਸੁਭਾਅ ਹੈ ਬਸ ਜੋ ਕੁਝ ਕਰਦੇ ਹੈ ਫਿਰ ਵੀ ਗਿੱਟਿਆ ਤੱਕ ਚੋਲਾ ਪਾ ਕੇ ਮੈਂ ਮਹਾਨ ਸੰਤ ਅੱਜ ਕੇ ਅਖੋ ਸਤਨਾਮ ਮੈਂ ਮਹਾਨ ਕਥਾ ਵਾਚ ਕੇ ਤੇ ਕਰਨੀ ਕੀਰਤ ਵਾਚੀ ਹੈ ਇੱਥੇ ਗੱਲਾਂ ਨਹੀਂ ਧੰਨ ਗੁਰੂ ਗੋਬਿੰਦ ਭਾਈ ਸਾਹਿਬ ਜੀ ਬਚਨ ਕਰਦੇ ਨੇ ਜੇ ਸ਼ਹੀਦ ਹੋਣੇ ਪਹਿਲਾਂ ਜ਼ਿੰਦਗੀ ਤੋਂ ਸਬਰ ਨੰਬਰ ਦੋ ਜੋ ਬਚਨ ਗੁਰੂ ਦੇ ਨਾਲ ਕਰਦੇ ਆ, ਤਨ ਮਨ ਧਨ ਸਭ ਸੌਂਪ ਗੁਰੂ ਕੋ। ਅੰਮ੍ਰਿਤ ਛਕਣ ਵੇਲੇ ਬਚਨ ਕਰਦੇ ਆ, ਇਹ ਤਨ ਮੇਰਾ ਨਹੀਂ, ਇਹ ਧਨ ਮੇਰਾ ਨਹੀਂ, ਇਹ ਸਿਰ ਮੇਰਾ ਨਹੀਂ ਹੈ, ਜਿੱਥੇ ਤੂੰ ਕਹੇਗਾ ਮੈਂ ਹਾਜ਼ਰ ਕਰਾਂ। ਜਿਹੜਾ ਆਪਣਾ ਸਮਝੇ ਉਹ ਹਾਜ਼ਰ ਨਹੀਂ ਕਰ ਸਕਦਾ। 80,000 ਦਾ ਟੈਕਸੀ ਤੁਹਾਡਾ ਆਨੰਦਗੜ੍ਹ ਸਾਹਿਬ ਦੀ ਠੇਰੀ ਤੇ ਜਦ ਸਿਰ ਮੰਗਿਆ, ਇਨ ਰਿਟਨ ਹੈ ਜੋ ਮੈਂ ਤੁਹਾਡੇ ਚਰਨਾਂ ਚ ਬੇਨਤੀ ਕਰਦਾ। 2200 ਸਿੱਖ ਉੱਠ ਕੇ ਨੱਠਿਆ ਸੀ ਬਾਹਰ ਨੂੰ, 2200 ਤੇ ਉਹ ਕਹਿੰਦੇ ਪਤਾ ਕੀ ਸੀ, ਕਹਿੰਦੇ ਆ ਜਾ ਜੁੱਤੀਆਂ ਵੀ ਕੱਲ ਨੂੰ ਪਾ ਲੈਣੇ, ਨੰਗੀ ਤਲਵਾਰ ਨਹੀਂ ਖੜੇ। ਜੇ ਜੁੱਤੀਆਂ ਪਾਉਣ ਲੱਗ ਗਿਆ ਪਤਾ ਨੀ ਕਿਹਨੂੰ ਆ ਕੇ ਵੱਢ ਦੂਗਾ। ਉਹਨੂੰ ਗਿਆਨੀ ਗਿਆਨ ਸਿੰਘ ਜੀ ਦੇ ਪੰਥ ਪ੍ਰਕਾਸ਼ ਵਿੱਚ ਲਿਖੇ ਕਿ ਜੋ ਛਕੂਏ ਤੇ ਕੁਣਕੇ ਕੇ ਉਹ ਭਾਜ ਗਏ ਛੁਣ ਕੇ ਗਏ। ਜੋ ਕੜਾ ਪ੍ਰਸ਼ਾਦੇ ਛੱਡਣ ਆਉਂਦੇ ਤੇ ਹਾਲ ਸਾਡਾ ਵੀ ਇਹੀ ਹੋਇਆ ਹੈ। ਅਖੰਡ ਪਾਠ ਸਾਹਿਬ ਦੇ ਭੋਗਤੇ ਆਉਂਦੇ ਹੋ, ਤੁਸੀਂ ਕਰਮਾਂ ਵਾਲੇ ਹੋਵੋਗੇ ਜਿਹੜੇ ਆਉਂਦੇ ਹੋ, ਪਰ ਬਾਣੀ ਤਾਂ ਨਹੀਂ ਸੁਣਦੇ। ਅੱਧੇ ਤਾਂ ਲੰਗਰ ਛੱਕ ਕੇ ਮੁੜਨ ਵਾਲੇ ਹੁੰਦੇ ਆ। ਅਜਿਹੇ ਕੋ ਸਾਧਨਾ ਵੀ ਘਰ ਵਾਲਾ ਦੇਖ ਲਵੇ ਮੇਰੇ ਭੋਗ ਤੇ ਆਇਆ ਹੈ, ਘਰ ਵਾਲਾ ਦੀ ਚੜ੍ਹਦੀ ਕਲਾ। ਜਿਹੜਾ ਖੰਡ ਪਾਠ ਸਾਹਿਬ ਦਾ ਭੋਗ ਨੀ ਕਹਿੰਦਾ, ਕਹਿੰਦਾ ਮੇਰੇ ਭੋਗ ਤੇ ਆਇਆ ਹੈ ਵੀ ਤੇਰਾ ਭੋਗ ਤਾਂ ਤੇਰੇ ਨਿਆਣੇ ਪਾਉਣਗੇ। ਅਜਿਹੇ ਕੋ ਸਾਧਨਾ ਤੂੰ ਆਪਣਾ ਹੀ ਭੋਗ ਆਪਣਾ ਭੋਗ ਬੜਾ ਤੇਰਾ ਧੰਨਵਾਦ, ਤੂੰ ਮੇਰੇ ਭੋਗ ਤੇ ਆਇਆ ਹੈ। ਦੇਖੋ ਕੀ ਗੱਲਾਂ ਚੱਲ ਰਹੀ ਨੇ। ਨਹੀਂ ਨਹੀਂ ਕੋਈ ਵਿਰਲਾ ਆਉਂਦਾ ਬਾਣੀ ਸੁਣ ਤਾਂ ਪ੍ਰੇਮੀ ਹੋ। ਸਤਿਗੁਰ ਪਾਤਸ਼ਾਹ ਬਚਨ ਕਰਦੇ ਨੇ ਗੁਰਮੁਖ ਸਬਰ ਤੇ ਸਿਦਕ ਦੋ ਚੀਜ਼ਾਂ ਕੋਲ ਰੱਖ, ਦੋ ਚੀਜ਼ਾਂ ਛੱਡ ਦੇ ਸ਼ਹੀਦ ਹੋਣੇ ਕਿਹੜੀਆਂ? ਭਰਮ ਪਾਓ, ਇੱਕ ਤਾਂ ਭਰਮ ਛੱਡਣਾ ਪਾਓ, ਭਰਮ ਦੇ ਅਰਥ ਪੜ੍ਹੋ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਬਾਹਰ ਨਹੀਂ ਜਾਣਾ। ਭਰਮ ਪਰਮ ਦੇ ਅਰਥ ਪੜ੍ਹਨੇ, ਮਤ ਵੇਖਿਆ ਕਹੀਏ ਪਰਮੇਸ਼ਰ ਜੈਸਾ ਮਾਨੀ ਹੈ ਹੋਏ ਨਾ ਤੈਸਾ। ਪਰਮ ਕੀ ਹੁੰਦਾ ਹੈ? ਤੁਸੀਂ ਮੰਨ ਲਿਆ ਬਟੂਏ ਵਿੱਚ $100 ਹੈ, ਜਦ ਖੋਲਿਆ 30 ਨਿਕਲੇ, ਮੈਨੂੰ ਭੁਲੇਖਾ ਸੀ। ਪਰਮ ਮੰਨ ਲਿਆ ਕਿਸੇ ਨੂੰ ਮੇਰਾ ਮਿੱਤਰ ਹੈ ਤੇ ਨਿਕਲਿਆ ਦੁਸ਼ਮਣ, ਸ਼ੰਕਾ ਭੁਲੇਖਾ ਪਿਆ ਸੀ। ਮੰਨ ਲਈਏ ਚੀਜ਼ ਨੂੰ ਹੋਵੇ ਨਾ ਹੋ, ਉੱਥੇ ਕਹਿੰਦੇ ਮੈਨੂੰ ਭਰਮ ਭੁਲੇਖਾ ਸੰਸਾਰ। ਤੇ ਇੱਕ ਹੋਰ ਬੇਨਤੀ ਯਾਦ ਰੱਖਿਓ, ਸਭ ਤੋਂ ਵੱਡਾ ਭਰਮ, ਛੋਟੇ ਮੋਟੇ ਤਾਂ ਹੁੰਦੇ ਹੀ ਰਹਿੰਦੇ, ਸਭ ਤੋਂ ਵੱਡਾ ਭਰਮ ਕੀ ਹੈ? ਭਾਈ ਗੁਰਦਾਸ ਜੀ ਨੂੰ ਪੜ੍ਹੋ, ਭਾਈ ਸਾਹਿਬ ਬਚਨ ਕਰਦੇ ਨੇ, ਸਭ ਤੋਂ ਵੱਡਾ ਭਰਮ ਇੱਕ ਹੈ, ਕਿਹੜਾ? ਸੰਸਾਰ ਇਹੋ। ਇੱਥੇ ਖੜਨਾ ਪਾਠੀ ਨੇ, ਸਭ ਤੋਂ ਵੱਡਾ ਭਰਮ ਸੰਸਾਰ ਇਹੋ, ਸੰਸਾਰ ਹੈ। ਬਹੁਤ ਧਿਆਨ ਦੇਣ ਵਾਲੀ ਬਾਣੀ ਹੈ ਭਾਈ ਸਾਹਿਬ। ਸਭ ਤੋਂ ਵੱਡਾ ਭਰਮ ਕੀ ਹੈ? ਆਪਾਂ ਮੰਨੀ ਬੈਠੇ ਆ ਦੁਨੀਆ ਹੈਗੀ, ਆਪਾਂ ਮੰਨੀ ਬੈਠੇ ਮੈਂ ਹੈਗਾ, ਮੇਰੇ ਪੁੱਤਰ ਹੈਗੇ, ਮੇਰੀ ਜ਼ਮੀਨ ਹੈਗੀ, ਮੇਰੀ ਕੋਠੀ ਹੈਗੀ, ਸੰਸਾਰ ਇਹੋ ਸੰਸਾਰ ਹੈ। ਮੰਨੀ ਬੈਠੇ ਮੈਂ ਹੈਗਾ, ਆਪਾਂ ਤੋਂ ਪਹਿਲਾਂ ਵੀ ਕਈ ਮੰਨ ਕੇ ਚਲੇ ਗਏ, ਇੱਥੇ ਨੌਂ ਨਿਸ਼ਾਨ ਵੀ ਨਹੀਂ ਹੈ। ਇੱਥੇ ਭੈ ਤੋਂ ਕਾਂ ਭੈ ਭੂਪਤਾਨ ਕੋ ਨਾਂਗੇ ਹੀ ਪਾਏ ਨੇ। ਸ਼ਹੀਦ ਹੋਣ ਕਰਦੇ ਨੇ ਭਰਮ ਛੱਡਣਾ ਪਊਗਾ, ਇੱਥੇ ਹੈ ਕੁਝ ਨਹੀਂ। ਇਹਨੂੰ ਏਦਾਂ ਕਹਿ ਦੋ ਪੰਜਾਬੀ ਵਿੱਚ, ਗੁਰਮੁਖੋ ਜਿੱਥੇ ਆਪਾਂ ਰਹਿ ਰਹੇ ਹਾਂ ਉੱਥੇ ਰਹਿਣਾ ਨਹੀਂ, ਆਪਾਂ ਨੂੰ ਤਕੀਲੇ ਕੱਢ ਲੈ ਰਹਿ ਰਹੇ, ਜਿੱਥੇ ਰਹਿ ਰਹੇ ਉੱਥੇ ਰਹਿਣਾ ਨਹੀਂ, ਜਿੱਥੇ ਜਾਣਾ ਉਹਦਾ ਪਤਾ ਨਹੀਂ। ਦੇਖੋ ਕੈਸੀ ਨਾਜ਼ੁਕ ਹਾਲਤ ਹੈ, ਜਿੱਥੇ ਜਾਣਾ ਉਹਦਾ ਪਤਾ ਨਹੀਂ, ਜਿੱਥੇ ਰਹਿ ਰਹੇ ਉੱਥੇ ਰਹਿਣਾ ਨਹੀਂ। ਗੁਰਬਾਣੀ ਨੇ ਇੱਕ ਪ੍ਰਮਾਣ ਦਿੱਤਾ ਹੈ, ਇੱਕ ਰੇਲਵੇ ਸਟੇਸ਼ਨ ਪਲੇਟਫਾਰਮ ਤੇ ਮੁਸਾਫਰ ਖੜਾ ਹੈ, ਪਲੇਟਫਾਰਮ ਗੱਡੀ ਦੀ ਉਡੀਕ ਵਿੱਚ, ਗੱਡੀ ਚੱਲਣੀ, ਉਹਨੂੰ ਨਾ ਤਾਂ ਇਹ ਪਤਾ ਹੈ ਕਿ ਮੈਂ ਆਇਆ ਕਿੱਥੋਂ, ਨਾ ਇਹ ਪਤਾ ਕਿ ਗੱਡੀ ਚੜ੍ਹ ਕੇ ਮੈਂ ਜਾਣਾ ਕਿੱਥੇ। ਤੁਸੀਂ ਸਿਆਣੇ ਬੈਠੇ ਹੋ, ਕੈਸਾ ਨਾਜ਼ੁਕ ਹਾਲਤ ਵਿੱਚ ਫਸਿਆ ਹੋਊਗਾ, ਇਹ ਨਹੀਂ ਪਤਾ ਮੈਂ ਆਇਆ ਕਿੱਥੋਂ ਹੈ, ਗੱਡੀ ਚੜ੍ਹਦੀ ਹੈ ਮੈਂ ਜਾਣਾ ਕਿੱਥੇ ਖੜੇ ਹੈ ਆਪਾਂ ਹੈ ਮੈਂ ਵੀ ਵਿੱਚ। ਇਹ ਧਰਤੀ ਇੱਕ ਪਲੇਟਫਾਰਮ ਹੈ, ਇੱਥੇ ਆਪਾਂ ਨੇ ਕਾਲ ਦੀ ਗੱਡੀ ਤੇ ਚੜ੍ਹਨਾ, ਉਹਨੂੰ ਉਡੀਕ ਰਹੇ, ਤੁਰੀ ਹੋਈ ਹੈ, ਇੱਥੇ ਦੀ ਟ੍ਰੇਨ ਤਾਂ ਪੋਸਟਪੋਨਡ ਹੋ ਜੂਗੀ, ਲੇਟ ਹੋ ਜੂਗੀ, ਉਹਨੇ ਆਉਣਾ ਵੀ ਟਾਈਮ ਸੀ। ਇੱਥੇ ਗੱਡੀ ਚੜ੍ਹਨ ਤੇ ਤੂੰ ਜਵਾਬ ਦੇ ਦੇਣਾ ਮੈਂ ਕੱਲ ਨੂੰ ਜਾਊਂਗਾ, ਉੱਥੇ ਚੜ੍ਹਨਾ ਵੀ ਪੈਣਾ। ਡੀਕ ਰਹੇ ਕਾਲ ਦੀ ਗੱਡੀ ਨੂੰ ਆਪਾਂ ਅਜੀਬ ਰੂਪੀ ਮੁਸਾਫਰ, ਪਰ ਪਤਾ ਹੀ ਨੀ ਮੈਂ ਆਇਆ ਕਿੱਥੋਂ ਸੀ, ਇਹ ਗੱਡੀ ਚੜ੍ਹ ਕੇ ਮੈਂ ਉਤਰਨਾ ਕਿੱਥੇ, ਸਤਨਾਮ ਇਹ ਨੀ ਪਤਾ ਲੱਗਿਆ, ਇਹ ਭਰਮ ਕੱਢਣਾ ਫੌਜ ਨੇ ਸ਼ਹੀਦ ਹੋਣਾ, ਨਾ ਮੈਂ ਕਿਤੋਂ ਆਇਆ ਨਾ ਮੈਂ ਕਿਤੇ ਜਾਣਾ। ਇੱਥੇ ਪੈਦਾ ਹੋਇਆ, ਇੱਥੇ ਮਾਂ ਦੇ ਪੇਟ ਵਿੱਚ ਪੈਦਾ ਹੋਇਆ, ਧਰਤੀ ਦੇ ਪੇਟ ਵਿੱਚ ਸਮਾ ਜਾਣਾ, ਜਿਹੜਾ ਗੱਬੇ ਗੱਬੇ ਸਮੇਂ ਉਹ ਮੇਰਾ ਕਿਸੇ ਲੇਖੇ ਲੱਗ ਜਾਵੇ। ਬਈ ਹੁਣ ਕਨੇਡਾ ਦਾ ਕੰਮ ਥੋੜਾ ਜਿਹਾ ਵਿਗੜਦਾ ਜਾਂਦਾ, ਮੈਂ ਤੁਹਾਨੂੰ 90 ਦਾ ਆ ਰਿਹਾ ਇੱਥੇ, ਜਿਉਂ ਜਿਉਂ 2001, 2, 10, 11 ਹੋ ਗਿਆ, ਹੁਣ 12, ਤੁਹਾਡਾ ਸਤਨਾਮ ਘਟਦਾ ਜਾਂਦਾ, ਪਤਾ ਨੀ ਕੀ ਗੱਲ। ਮੈਂ 90-91 ਚ ਆਇਆ ਸੀ, ਸਿੰਘਾਂ ਪਾਤਾਂ ਦੇ ਸੀ ਸ਼ਕਤ ਸਤਨਾਮ ਆਏ, ਹੁਣ ਤੁਹਾਡਾ ਸੁਭਾਅ ਇੱਕ ਹੋਰ ਹੋ ਗਿਆ, ਨਾ ਤੁਸੀਂ ਭੁੱਖੇ ਬੋਲੋ ਨਾ ਤੁਸੀਂ ਰਜੇ ਬੋਲੋ, ਜਿਹੜੇ ਗੱਬੇ ਗੱਬੇ ਹੁੰਦੇ ਉਹ ਤਾਂ ਕਹਿੰਦੇ ਨੇ, ਜਿਹੜੇ ਪਕੌੜੇ ਨਾਲ ਰੱਜ ਕੇ ਆਏ ਉਹ ਵੀ ਨਹੀਂ ਬੋਲਣਗੇ, ਜਿਹਨਾਂ ਨੂੰ ਨਹੀਂ ਮਿਲਿਆ ਉਹਨਾਂ ਨੇ ਨਹੀਂ ਬੋਲਣਾ, ਅੱਧ ਵਿਚਾਲੇ ਜੇ ਆ ਕੇ ਕਹਿਣਗੇ ਸਤਨਾਮ, ਕਹਿ ਦਿਆ ਕਰੋ ਤੁਹਾਡੇ ਪੈਦਾ ਹੋਣਾ ਗੱਜ ਕੇ ਆ ਕੋ ਸਤਨਾਮ। ਇੱਕ ਸਾਡਾ ਪ੍ਰਚਾਰ ਰੱਖਿਆ, ਉਹ ਕਹਿੰਦਾ ਬਾਬਾ ਜੀ ਤੁਸੀਂ ਗੱਜ ਕੇ ਨਾ ਕਿਹਾ ਕਰੋ, ਮੈਂ ਕਿਹਾ ਕਾਹਤੇ, ਕਹਿੰਦਾ ਕੈਨੇਡਾ ਅਮਰੀਕਾ ਵਿੱਚ ਇੰਡੀਆ ਨਾਲੋਂ ਸੁੱਚਾ ਪੁੱਠੀਆਂ ਬਿਜਲੀ ਦੀਆਂ ਪੁੱਠੀਆਂ ਨੇ, ਆਪਣੇ ਹੇਠ ਨੂੰ ਇੱਥੇ ਉੱਪਰ ਨੂੰ ਆਉਣ ਹੇਠ ਪੁੱਟੂ ਹੁੰਦੀਆਂ ਨੇ ਪੁੱਠੀਆਂ ਨੇ, ਉਹ ਕਹਿੰਦਾ ਇਹਨਾਂ ਦੀਆਂ ਵੀ ਸੁੱਚਾ ਪੁੱਠੀਆਂ, ਤੁਸੀਂ ਗੱਜ ਕੇ ਨਾ ਕਿਹਾ ਕਰੋ। ਮੈਂ ਕਿਹਾ ਕੀ ਕਹਾਂ, ਕਹਿੰਦਾ ਤੁਸੀਂ ਕਿਹਾ ਕਰੋ ਸਾਧ ਸਿੰਘ ਜੀ ਹੌਲੀ ਦੇ ਕੇ ਬੋਲੋ ਵਾਹਿਗੁਰੂ, ਕਿਉਂਕਿ ਸੁੱਚਾ ਪੁੱਠੀ ਹੈ, ਜੇ ਤੁਸੀਂ ਹੌਲੀ ਦੇ ਕੇ ਕਹੋਗੇ ਗੱਜਣਗੇ ਫਿਰ ਆਖੋ ਸਤਨਾਮ। ਪ੍ਰੇਮੀਓ ਸਮਾਂ ਸੀਮਤ ਹੈ, ਕਿਉਂਕਿ ਤੁਹਾਡੀ ਚਰਨ ਧੂੜੇ ਲੈਣੀ ਹੈ, ਇੱਕ ਚੀਜ਼ ਹੋਰ ਛੱਡਣੀ ਪੈਣੀ ਹੈ ਸ਼ਹੀਦ ਹੋਣ ਖਾਤਰ। ਭਾਓ ਭਾਓ ਦੋ ਪਾਠ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਪਾਈ, ਇੱਕ ਭੱਬਾ ਮੁਕਤਾ ਊੜੇ ਨੂੰ ਔਂਕੜ ਹੈ ਜੋ ਮੂਲ ਮੰਤਰ ਵਿੱਚ ਹੈ ਨਿਰਭਉ, ਇੱਕ ਭੱਬੇ ਨੂੰ ਕੰਨਾਂ ਤੇ ਊੜੇ ਨੂੰ ਔਂਕੜ ਹੈ ਭਾਓ, ਜਿੱਥੇ ਭੱਬਾ ਮੁਕਤਾ ਆਵੇ ਉੱਥੇ ਭਾਓ ਦਾ ਅਰਥ ਹੈ ਡਰ, ਜਿੱਥੇ ਭੱਬੇ ਨੂੰ ਕੰਨਾਂ ਆ ਜਾਵੇ ਉੱਥੇ ਭਾਓ ਦਾ ਅਰਥ ਹੈ ਪ੍ਰੇਮ। ਗੋਬਿੰਦ ਭਾਉ ਭਗਤ ਦਾ ਭੁੱਖਾ ਪ੍ਰੇਮ, ਨਿਰਭਉ ਭੈ ਤੋਂ ਰਹਿ ਤੇ ਜਿਹਨੇ ਸ਼ਹੀਦ ਹੋਣੇ ਉਹਨੂੰ ਭੈ ਡਰ ਛੱਡਣਾ ਪਊ, ਕਾਹਦਾ ਕਿਹਦਾ ਡਰ ਛੱਡਣਾ ਪਊ, ਦੁਸ਼ਮਣਾਂ ਦਾ, ਸਰਕਾਰ ਦਾ, ਬੈਰੀਆਂ ਦਾ, ਨਹੀਂ ਇੱਕ ਡਰ ਛੱਡ ਦੋ ਸਾਰੇ ਡਰ ਖਤਮ, ਉਹਨੂੰ ਡਰ ਛੱਡਣਾ ਪਊਗਾ ਮੌਤ ਦਾ। ਇਹ ਜਨਮ ਨੇ ਆਦੇ ਮੌਤ ਦਾ ਡਰ, ਮੈਨੂੰ ਖਿਮਾ ਕਰਿਓ ਤੁਹਾਨੂੰ ਸ਼ੇਰ ਤੋਂ ਡਰ ਨਹੀਂ ਲੱਗਦਾ, ਗੋਲੀ ਤੋਂ ਤੁਹਾਨੂੰ ਕੋਈ ਡਰ ਨਹੀਂ, ਦੁਸ਼ਮਣ ਤੋਂ ਕੋਈ ਡਰ ਨਹੀਂ, ਸ਼ੇਰ ਤੋਂ ਡਰ ਨਹੀਂ ਹੈ, ਡਰ ਤਾਂ ਇਹ ਲੱਗਦਾ ਇਹਨੇ ਮਾਰ ਦੇਣੇ, ਗੋਲੀ ਦਾ ਕਾਹਦਾ ਡਰ ਹੈ, ਡਰ ਤਾਂ ਇਹਨੇ ਲੱਗ ਹੀ ਤੇ ਗਿਆ, ਦੁਸ਼ਮਣ ਤੋਂ ਕੀ ਡਰ ਹੈ ਇਹ ਵੱਡੂਗਾ, ਡਰ ਤੇ ਮੌਤ ਦਾ, ਜਿਹਨੇ ਸ਼ਹੀਦ ਹੋਣਾ ਉਹਨੂੰ ਮੌਤ ਦਾ ਡਰ ਛੱਡਣਾ। ਧੰਨ ਗੁਰੂ ਤੇਗ ਬਹਾਦਰ ਜੀ, ਬਸ 2 ਮਿੰਟ ਵਿੱਚ ਦ੍ਰਿਸ਼ ਤੁਹਾਡੇ ਸਾਹਮਣੇ, ਚਾਂਦਨੀ ਚੌਂਕ ਦਾ 3 ਸਵਾਲ ਰੱਖ ਦਿੱਤੇ ਸਾਹਮਣੇ, 3 ਉਹ 5 ਮਿੰਟ ਰਹਿੰਦੇ ਫਿਰ 12 ਤੋਂ ਹੋ ਕੇ 20 ਕਰ ਦਿੰਦੇ। ਤਾਂ ਪ੍ਰੇਮੀਓ 3 ਸਵਾਲ ਕਾਜੀ ਨੇ ਰੱਖੇ, ਨੰਬਰ 1 ਇਸਲਾਮ ਕਬੂਲ ਕਰੋ, ਨੰਬਰ 2 ਇਸਲਾਮ ਕਬੂਲ ਨਹੀਂ ਕਰਨਾ ਤੁਹਾਡੇ ਪੋਤੇ ਨੇ ਬੜੀਆਂ ਕਰਾਮਾਤਾਂ ਵਿਖਾਈਆਂ ਇੱਥੇ ਰਾਮ ਰਾਏ ਨੇ, ਤੁਸੀਂ ਵੀ ਕਰਾਮਾਤ ਦਿਖੋ, ਨੰਬਰ 3 ਨਾ ਇਸਲਾਮ ਕਬੂਲ ਨਾ ਕਰਾਮਾਤ, ਫਿਰ 3 ਗੱਲ ਹੈ ਮੌਤ ਕਬੂਲ। ਇਹ 3 ਸ਼ਰਤਾਂ ਸੀ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਆਖਰੀ। ਸਤਿਗੁਰ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਮੈਂ ਮੁਸਲਮਾਨ ਬਣ ਜਾਂਦਾ ਕਾਜੀਆ, ਇੱਕ ਵਾਅਦਾ ਕਰ, कि मुसलमान बन जावां तो मैं मरूंगा तो नहीं। देखो कैसा जवाब, काजी कहना मरते तो मुसलमान नौवे पातशाह कहते फिर अपने धर्म से मरूंगा, जे मरना ही है मैं अपने धर्म क्यों छड़ा, या तो गारंटी दे दे मैं मरूं नहीं। नंबर दो करामात, हुणे भाई साहब सुना के गए तुहानू नाटक चेट किए को काजा परम लोगन कह आपत लाज, इधर मदारियां दे तमाशे ने करामात ते बहादुर पातशाह कहते काजिया मैं करामात दिखाउण नहीं आया, मैं वाहिगुरु दी करामात देखण आया। यही तो उन्होंने पुत ने सानू लिख के दिता, देखण आयो जगत, मैं कुछ कर नहीं आया, मैं तो देखण आया इत्थे। तीसरी गल कहिंदा मौत कबूल करो, महाराज हस पे नौवे पातशाह सब काज कहिंदा असे कहते नौवे पातशाह कहिंदे तेरी मूर्खमती जे कहना मूर्खमती की कीती है। सतगुर कहते तू मैनू कहने कबूल कर, जिदन तेरी आ गई तू कि मोड़ देगा, मैनू कहने कबूल कर तो जिदी आ गई उन्हों कबूल करनी पैनी है, आई न मेटन को समरथ, जिदी आ गई जिदन तेरी आ गई तू भी कबूल हो। फिर सतगुर पातशाह दे के काजियां दा वफद आया, औरंगजेब दिल्ली नहीं सी उदों, ओ बाहर ओदा हुक्म ही आउंदा सी, काजियां दा वफद इकट्ठा हो गया। आखरी चाल कि तुसी गुरु नानक दी गद्दी ते बैठे हो, नौवां स्वरूप गुरु नानक दा तुहानूं सिख कहिंदे ने, पर तुसी गुरु नानक दे राह ते नहीं चल रहे। ते आखरी ए हुण सवाल जवाब महाराज, ਤੁਸੀਂ ਗੁਰੂ ਨਾਨਕ ਦਾ ਰਾਹ ਛੱਡ ਦਿੱਤਾ। ਸਤਿਗੁਰੂ ਕਹਿੰਦੇ ਕਿਹੜਾ ਰਾਹ ਛੱਡੇ, ਕਾਜੀ ਕਹਿੰਦੇ ਗੁਰੂ ਨਾਨਕ ਨੇ ਤਾਂ ਜਨੇਊ ਪਾਇਆ ਨਹੀਂ, ਤੁਸੀਂ ਜਨੇਊ ਖਾਤਰ ਸਿਰ ਦਿੰਦੇ ਫਿਰਦੇ, ਇਹ ਗੁਰੂ ਨਾਨਕ ਦਾ ਰਾਹ ਕਿੱਥੇ ਹੋਇਆ? ਉਹ ਨਾ ਟਿੱਕਾ ਲਾਇਆ ਨਾ ਜਨੇਊ, ਤੁਸੀਂ ਜਨੇਊ ਖਾਤਰ ਮਰਨਾ ਆਏ, ਇਹ ਗੁਰੂ ਨਾਨਕ ਦੀ ਵਿਚਾਰ ਤੋਂ ਉਲਟ ਹੋ ਗਿਆ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਕਾਜੀਓ ਨਾ ਤੁਹਾਨੂੰ ਜਨੇਊ ਦਾ ਪਤਾ, ਨਾ ਤੁਹਾਨੂੰ ਨਾਨਕ ਦਾ ਪਤਾ, ਜੇ ਤੁਹਾਨੂੰ ਪਤਾ ਹੁੰਦਾ ਹੈ ਸਵਾਲ ਨਾ ਕਰਦੇ। ਕਹਿੰਦੇ ਲਿਖਿਆ ਹੋਇਆ ਤੂੰ ਰਾਮ ਰਾਏ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਸਾਰੀ ਆਸਾ ਦੀ ਵਾਰ ਦੇ ਅਰਥ ਸੁਣਾਏ ਸੀ, ਜਨੇਊ ਦੀ ਗੱਲ ਆਈ ਕੋਈ ਸੀ ਉਹਨੂੰ ਪਤਾ ਸੀ? ਕਹਿੰਦੇ ਲਿਖਿਆ, ਕਹਿੰਦੇ ਲਿਖਿਆ ਜ਼ਰੂਰ ਹੈ, ਪਰ ਮੈਂ ਜੋ ਕੁਰਬਾਨੀ ਦੇਣ ਆਏ ਨਾਲੇ ਇੱਥੇ ਤੁਹਾਨੂੰ ਇੱਕ ਬੇਨਤੀ ਹੋਇਆ ਜੇ ਬਚਣਾ ਬਚ ਜਿਓ, ਇਹ ਜਿਸ ਘਰ ਚ ਤੁਸੀਂ ਬੈਠੇ ਹੋ ਨਾ ਇੱਥੇ ਇਨਕਾਰ ਨਹੀਂ ਹੈ, ਇੱਥੇ ਇਨਕਾਰ ਦਾ ਜੜ ਮਜ਼ਬੂਤ ਵੀ ਨਹੀਂ ਹੈ। ਗੁਰੂ ਨਾਨਕ ਦੇ ਦਰ ਵਿੱਚ ਇਨਕਾਰ ਨਹੀਂ ਹੈ, ਇੱਥੇ ਵਿਚਾਰ ਹੈ। ਵਿਚਾਰ ਤੇ ਇਨਕਾਰ ਦਾ ਪਤਾ ਕੀ ਫਰਕ ਹੈ? ਜਿੱਥੇ ਇਨਕਾਰ ਕਰੋਗੇ ਤਕਰਾਰ ਪੈਦਾ ਹੋਊ, ਜਿੱਥੇ ਤਕਰਾਰ ਪੈਦਾ ਹੋ ਗਿਆ ਉੱਥੇ ਤਲਵਾਰ ਪੈਦਾ ਹੋ। ਤੁਸੀਂ ਕਿਸੇ ਦੀ ਗੱਲ ਨੂੰ ਟੋਕੋਗੇ, ਇਨਕਾਰ ਕਰੋਗੇ, ਤਕਰਾਰ ਬਹਿਸ ਵਧੂਗੀ। ਜੇ ਬਹਿਸ ਵਧੀ ਵਧੀ ਤਲਵਾਰ ਨਾ ਕੋਲ ਹੋਈ, ਪੰਜਾਬੀ ਉਹ ਬੈਠੇ ਹੈ ਚਾਰ ਘਸੁੱਟਾਂ ਮਾਰੇ ਦਊਂਗੇ, ਸਤਨਾਮ ਸਤਕਮੰਜਾ ਤੇ ਬੜੀ ਪਈ। ਇਨਕਾਰ ਤੋਂ ਤਕਰਾਰ, ਤਕਰਾਰ ਤੋਂ ਤਲਵਾਰ, ਬਾਬੇ ਨਾਨਕ ਨੇ ਰੱਖੀ ਵਿਚਾਰ, ਇਨਕਾਰ ਨਹੀਂ ਕੀਤਾ। ਹੁਣ ਸਮਾਂ ਹੀ ਨਹੀਂ ਹੈਗਾ, ਤੁਸੀਂ ਮੰਨੀ ਬੈਠੇ ਹੋ ਕਿ ਜਨੇਊ ਪਾਉਣ ਨੂੰ ਇਨਕਾਰ ਕੀਤਾ, 100% ਝੂਠ, ਕਾਹਦੇ ਇਨਕਾਰ ਕੀਤਾ? ਬਾਬਾ ਨਾਨਕ ਤੇ ਕਹਿੰਦਾ ਮੈਂ ਬੈਠਾ ਪਾ ਹੀ ਤਾਂ ਪਾਂਡੇ ਕਾਤਲ, ਮੈਂ ਤੇ ਬੈਠਾ ਪਾ, ਪਰ ਉਹ ਤੇ ਵਿਚਾਰ ਕੀਤੀ, ਵਿਚਾਰ ਵਿੱਚੋਂ ਨਿਕਲਦਾ ਹੈ ਪਿਆਰ, ਤੇ ਪਿਆਰ ਵਿੱਚੋਂ ਨਿਕਲਦਾ ਹੈ ਨਿਰੰਕਾਰ। ਅੱਜ ਅਸੀਂ ਇਨਕਾਰ ਦੀਆਂ ਪੰਡਾਂ ਗੁਰੂ ਘਰ ਦਾ ਬੰਨੀ ਬੈਠੇ, ਬਹਿਸ ਬਹਿਸ ਨੁਕਤਾ ਚੀਨੀ ਹੋਰ ਸਾਡੇ ਕੋਲ ਵੀ, ਤਾਂ ਹੀ ਕੁਰਸੀਆਂ ਚੱਲਦੀਆਂ ਨੇ, ਇੱਕ ਪੱਗਾਂ ਲਹਿੰਦੀਆਂ ਨੇ ਗੁਰਦੁਆਰਿਆਂ ਵਿੱਚ, ਕਿਉਂਕਿ ਇਨਕਾਰ ਤੋਂ ਤਕਰਾਰ ਪੈਦਾ ਹੋਊਗਾ, ਤਕਰਾਰ ਤੋਂ ਤਲਵਾਰ ਨਿਕਲੂਗੀ, ਵਿਚਾਰ ਤੋਂ ਪਿਆਰ, ਪਿਆਰ ਤੋਂ ਨਿਰੰਕਾਰ। ਤੈਨੂੰ ਪਤਾ ਨੀ ਲੱਗਿਆ ਜਨੇਊ ਦਾ? ਕਹਿੰਦੇ ਲਿਖਿਆ ਬਾਣੀ ਵਿੱਚ ਲਿਖਿਆ। ਸਤਿਗੁਰ ਤੇਗ ਬਹਾਦਰ ਕਹਿੰਦੇ ਗੁਰੂ ਨਾਨਕ ਨੂੰ ਸਮਝੋ ਜਿੰਨੇ ਕਿਉਂ ਜਵਾਬ ਦਿੱਤਾ ਦੇਖੋ ਪੁਆਇੰਟ ਪਕੜਿਓ ਸ੍ਰੀ ਗੁਰੂ ਨਾਨਕ ਦੇਵ ਜੀ ਚਾਹੁੰਦੇ ਨਹੀਂ ਸੀ ਮੈਂ ਜਨੇਊ ਪਹਿਨਾਂ ਧੱਕੇ ਨਾਲ ਪਾਇਆ ਜਾ ਰਿਹਾ ਸੀ ਕੁਲ ਦੀ ਰੀਤੀ ਸਾਰਾ ਸਮਾਜ ਤੈਨੂੰ ਪਾਉਣਾ ਪਊਗਾ ਤੂੰ ਬ੍ਰਾਹਮਣ ਖੱਤਰੀ ਕਹਾ ਨਹੀਂ ਸਕਦਾ ਜਦ ਤੱਕ ਜਗਿਓ ਪਵਿੱਤ ਨਾ ਪਾਵੇ ਤੇਗ ਬਹਾਦਰ ਮਹਾਰਾਜ ਕਹਿੰਦੇ ਕਾਜੀਓ ਗੁਰੂ ਨਾਨਕ ਪਾਤਸ਼ਾਹ ਦੇ ਜਨੇਊ ਧੱਕੇ ਨਾਲ ਪਾਇਆ ਜਾ ਰਿਹਾ ਸੀ ਗੁਰੂ ਨਾਨਕ ਨੇ ਧੱਕੇ ਨਾਲ ਜਨੇਊ ਪਹਿਣ ਨਹੀਂ ਦਿੱਤਾ ਜਾਓ ਔਰੰਗਜ਼ੇਬ ਨੂੰ ਕਹਿ ਦੋ ਉਹ ਧੱਕੇ ਨਾਲ ਲਾਉਂਦੇ ਤੇਗ ਬਹਾਦਰ ਧੱਕੇ ਨਾਲ ਲੈਣ ਨਹੀਂ ਦਊਗਾ ਗਲਤ ਦੋਹਾਂ ਵਿੱਚ ਧੱਕੇ ਦੀ ਉਹ ਜ਼ੋਰ ਨਾਲ ਪਾਉਂਦਾ ਸੀ ਬ੍ਰਾਹਮਣ ਇਹ ਜ਼ੋਰ ਨਾਲ ਲਾਉਂਦਾ ਗੁਰੂ ਨਾਨਕ ਨੇ ਜ਼ੋਰ ਨਾਲ ਪਹਿਣ ਨਹੀਂ ਦਿੱਤਾ ਇਹ ਵੀ ਉਹੀ ਨਾਨਕ ਹੈ ਇਹ ਤੁਹਾਡੇ ਜ਼ੋਰ ਨਾਲ ਲੈਣ ਨਹੀਂ ਦੋ ਫਿਰ ਉਹ ਆਪਣੀਆਂ ਆਂਦਰਾਂ ਦਾ ਐਸਾ ਖੂਨ ਪਾਤਾ ਜਿਹਨੇ ਵੀ ਪਾਤਾ ਸਾਡੇ ਹਿੰਦੂ ਵੀਰਾਂ ਦੇ ਮੰਨਣ ਚਾਹੇ ਨਾ ਮੰਨਣ ਰਹਿੰਦੀ ਦੁਨੀਆਂ ਤੱਕ ਉਹ ਤਾਰਾਂ ਨਹੀਂ ਟੁੱਟਣ ਗਈਆਂ ਬਹੁਤ ਧੰਨਵਾਦ ਪ੍ਰਬੰਧਕਾਂ ਦਾ ਗੁਰਮੁਖ ਪਿਆਰਿਆਂ ਦਾ ਸੇਵਾ ਬਖਸ਼ੀ ਤੁਸੀਂ ਦਰਸ਼ਨ ਸਿਧਾਰ ਬਖਸ਼ੇ ਬੇਨਤੀ ਤੁਹਾਡੇ ਚਰਨਾਂ ਵਿੱਚ ਨੇ ਗੁਰਮੁਖ ਪਿਆਰਿਓ ਗੁਰੂ ਮਹਾਰਾਜ ਦੀ ਵਿਚਾਰਧਾਰਾ ਨਾਲ ਜੁੜੋ ਸਿੱਖ ਜ਼ਰੂਰ ਹੋ ਪਰ ਸਿੱਖੀ ਨਾਲ ਤੁਹਾਡੀ ਸੋਚ ਸਿੱਖੀ ਹੀ ਹੋ ਬਸ ਇਹੀ ਬੇਨਤੀਆਂ ਫੁੱਲਾਂ ਰੁੱਖਮਾ ਬਖਸ਼ਣੀ ਤੁਹਾਡੀ ਬਖਸ਼ੀ ਮਾਇਆ ਸਤਿਗੁਰ ਸਭਨੀ ਕਰਨ ਸੁਣੇ ਹੋਏ ਗੁਰੂ ਦੇ ਬਚਨ ਸਾਨੂੰ ਮਹਾਰਾਜ ਮੰਨਣ ਦਾ ਬਲ ਬਖਸ਼ਣ ਫੁੱਲਾਂ ਰੁੱਖਮਾ ਵਾਹਿਗੁਰੂ ਜੀ ਕਾ ਖਾਲਸਾ।